ਉਹ ਕਹਿੰਦਾ
ਸੁਰਗ ਵਾਸਨਾ ਬਾਚਿਆ
ਨਰਕ ਤੂੰ ਮਨਾ ਡਰੀ ਉਹ ਭਾਈ ਖਰੇ ਤੇਰੇ ਹਾਲੀ ਕਰਮ ਇੰਨੇ ਨਹੀਂ ਹੈ ਤੈਨੂੰ ਨਰਕ ਚ ਵੀ ਪਹਿਲਾਂ ਸੁੱਟਣਾ ਪੈਣਾ ਸਭ ਕੁਛ ਉਹ ਮਾਰ ਤੈਨੂੰ ਕੱਢ ਲੇਗਾ ਪਰ ਤੂੰ ਕਰਨਾ ਨਾ ਕੀ ਹੈ ਰਮਈਆ ਆਸ ਨਿਰਾਸ ਤੋਂ ਬਾਹਰ ਹੋ ਕੇ ਕੋਈ ਸੁਰਗਾਂ ਦੀ ਇਹਨਾਂ ਚੀਜ਼ਾਂ ਦੀ ਕੋਈ ਆਸ ਨਾ ਰੱਖੀ ਤੂੰ ਨਰੋਲ ਨਾਮ ਜਪੀ ਚੱਲ ਰਮਈ
ਸੁਰਗ ਵਾਸਨਾ
ਤਾਵੇਂ ਨੀ ਡਰਦੇ ਨਰਕ ਤੂੰ ਉਹ ਜੀ ਇੱਕ ਨਾਲ ਗੱਲ ਕੀਤੀ ਯਾਰ ਤੈਨੂੰ ਨਾਮ ਜਪਿਆ ਕਰ ਤੂੰ ਸਵਰਗਾਂ ਚ ਚੱਲ ਜਾਏਗਾ ਕਹਿੰਦਾ ਮੈਂ ਉੱਥੇ ਜਾ ਕੇ ਬੋਰ ਹੋਣਾ ਮੇਰਾ ਸਾਥੀ ਸੀ ਸ਼ਰਾਬੀ ਕਬਾਬੀ ਸੀ ਪਰ ਮੇਰੇ ਨਾਲ ਦੋਸਤੀ ਬੜੀ ਸੀ ਮੈਂ ਉਹਨੂੰ ਬੜਾ ਚੰਗਾ ਵਿਚਾਰਾ ਕਿਉਂਕਿ ਜਿੱਥੇ ਜਾਣਾ ਕੀਰਤਨ ਤੇ ਉਹਨੇ ਮੇਰਾ ਬਾਜਾ ਚੱਕ ਕੇ ਜਾਣਾ ਔਰ ਕਹਿੰਦਾ ਬਸ ਭਾਈ ਸਾਹਿਬ ਜੀ ਤੁਹਾਡਾ ਕੀਰਤਨ ਸੁਣਨਾ ਸਾਹਮਣੇ ਬੈਠ ਕੇ ਮੈਨੂੰ ਬੜਾ ਚੰਗਾ ਲੱਗਿਆ ਕਰੇ ਚੀਮਾ ਸੀ ਜਾਂ ਕੈਲਗਰੀ ਹੱਲੀ ਵੀ ਹੈ ਮੈਂ ਕਿਹਾ ਚੀਮਾ ਸਾਹਿਬ ਤੁਹਾਨੂੰ ਸਵਰਗ ਤੁਹਾਨੂੰ ਸਵਰਗ ਜੋ ਨਾਮ ਜਪਿਆ ਕਰੋ ਬਾਣੀ ਪੜਿਆ ਕਰੋ ਇਸ ਤਰ੍ਹਾਂ ਸਾਰਾ ਕੁਛ ਤੁਸੀਂ ਸਿੰਘ ਸਾਜੋ ਸਿਰੋਂ ਹੱਲੀ ਉਦਾਂ ਦਾ ਸੀ ਉਹ ਮੈਨੂੰ ਕਹਿਣ ਲੱਗਾ ਭਾਈ ਸਾਹਿਬ ਜੀ ਸ਼ੇਰ ਨੂੰ ਮੁੰਨਦੀ ਹੈ ਤੇ ਉਹ ਸ਼ੇਰ ਨੀ ਰਹਿੰਦਾ ਓਏ ਅੜੜੇ ਅੜਿੰਗ ਬੜਿੰਗ ਸਵਾਲ ਮੈਨੂੰ ਬਾਹਰਲੇ ਦੇਸ਼ਾਂ ਚ ਆਏ ਕਹਿੰਦਾ ਭਾਈ ਸਾਹਿਬ ਜੀ ਤੁਸੀਂ ਮੈਨੂੰ ਕਹਿੰਦੇ ਹੋ ਕੇਸ ਰੱਖ ਲਓ ਕੇਸ ਰੱਖ ਲਓ ਜਿਹੜਾ ਕੋਈ ਆਉਂਦਾ ਕੇਸਾਂ ਦੇ ਹੀ ਜ਼ੋਰ ਦਿੰਦਾ ਕੋਈ ਇਹੋ ਹੀ ਜ਼ੋਰ ਦੇਣ ਵਾਲੀ ਚੀਜ਼ ਤੁਹਾਨੂੰ ਹੋਰ ਕੋਈ ਨੀ ਸੁੱਝਦਾ ਬਾਣੀ ਚ ਸਾਨੂੰ ਕੋਈ ਉੱਚੀ ਗੱਲ ਸੁਣਾਓ ਇੱਕ ਤੁਹਾਡੇ ਕੀਰਤਨ ਚ ਨਾਮ ਆ ਚੀਜ਼ਾਂ ਸੁਣਦੀਆਂ ਭਾਈ ਸਾਹਿਬ ਜੀ ਸਾਨੂੰ 20 ਸਾਲ ਹੋ ਗਏ ਇੱਥੇ ਆਉਂਦੇ ਉਹ ਜਿਹੜਾ ਪਹਿਲਾਂ ਇੱਥੇ ਆਏ ਉਹ ਪਹਿਲਾਂ ਸਾਨੂੰ ਤੁਸੀਂ ਕੇਸ ਰੱਖ ਲਓ ਉਹ ਇੰਨਾ ਜ਼ੋਰ ਕਹਿੰਦੇ ਭਾਈ ਸਾਹਿਬ ਜੀ ਇੰਨਾ ਜ਼ੋਰ ਕੇਸਾਂ ਤੇ ਹੈ ਬਾਣੀ ਚ ਮੈਂ ਕੀ ਜਵਾਬ ਦਾ ਉਹਨੂੰ ਮੈਂ ਪਿਆਰ ਕਰਨਾ ਸ਼ੁਰੂ ਕਰ ਦਿੱਤਾ ਉਹ ਇਸ ਵੇਲੇ ਚੀਮਾ ਆਲਾ ਕਿਸਮ ਦਾ ਸਿੰਘ ਹੈ ਔਰ ਉਹਦੇ ਘਰੋਂ ਬੀਬਾ ਨਰਿੰਦਰ ਜੀ ਜਿਹੜੇ ਤੁਹਾਡੇ ਜਥੇ ਉੱਥੇ ਜਾ ਕੇ ਐਡੀ ਵੱਡੀ ਉਹ ਵਿਚਾਰੀ ਉਹਦੇ ਘਰੋਂ ਫਿਰ ਉਹ ਸਾਰੇ ਉਹਦੇ ਬੱਚੇ ਸਿੰਘ ਸੱਜੇ ਸਾਰੇ ਉਹ ਮੇਰੇ ਸਭ ਤੋਂ ਪਹਿਲੇ ਬਾਹਰਲੇ ਮੁਲਕਾਂ ਦੇ ਦੋਸਤ ਸੀ ਉਹਨੇ ਬਾਜਾ ਮੇਰਾ ਫੜ ਕੇ ਜੀ ਮੈਂ ਤੁਹਾਡੇ ਸਾਹਮਣੇ ਬੈਠ ਕੇ ਕੀਰਤਨ ਸੁਣਨਾ ਮੈਂ ਕਦੀ ਕਿਸੇ ਦਾ ਨਹੀਂ ਸੁਣਿਆ ਮੈਂ ਕਿਹਾ ਚੀਮਾ ਸਾਹਿਬ ਤੁਸੀਂ ਚਲੋ ਜੋ ਮੈਂ ਉਹਨਾਂ ਦੇ ਘਰ ਠਹਿਰਨ ਚੱਲਿਆ ਤੇ ਉਹ ਮੈਨੂੰ ਪਿੱਛੋਂ ਸਿੰਘਾਂ ਨਾਲ ਰੋਕ ਲਿਆ ਭਾਈ ਸਾਹਿਬ ਕਿੱਧਰ ਜਾਣ ਡੇ ਹੋਏ ਤੁਸੀਂ ਚੀਮਾ ਸ਼ਰਾਬੀ ਹੈ ਤੇ ਮਹਾਂ ਇਹਦੇ ਘਰ ਜਾ ਕੇ ਰਹੋਗੇ ਮੈਂ ਕਿਹਾ ਵੀ ਇਹਦੇ ਘਰ ਹੀ ਰਹਿਣਾ ਉਹਨੂੰ ਇੰਨਾ ਪਿਆਰ ਦਿੱਤਾ ਇੰਨਾ ਸਾਰਾ ਉਹ ਮੈਨੂੰ ਉਹਦੇ ਪਰ ਸਵਾਲ ਬੜੀ ਅਜੀਬ ਸੀ ਕਹਿੰਦਾ ਜੀ ਹੁਣ ਮੈਂ ਸ਼ੇਰ ਮਨਾਇਆ ਤੇ ਸ਼ੇਰ ਨੂੰ ਮੁੰਨ ਦੀਏ ਤੇ ਉਹ ਸ਼ੇਰ ਨਹੀਂ ਰਹੇਗਾ ਉਹ ਮੈਂ ਕਿਹਾ ਯਾਰ ਬਾਕੀ ਆਈ ਗੱਲ ਤੇ ਠੀਕ ਹੈ ਵੀ ਸ਼ੇਰ ਨੂੰ ਜੇ ਮੁੰਨ ਕੇ ਕੱਢ ਦਿਓ ਤੇ ਮੈਂ ਕਿਹਾ ਵੀ ਭਾਈ ਗੱਲ ਤੇ ਹੈ ਪਰ ਸ਼ੇਰ ਸ਼ੇਰ ਅੱਗੇ ਨਹੀਂ ਰਹਿੰਦਾ ਜਿਹਦੇ ਉੱਤੇ ਰਹਿਣੀਆਂ ਤਾਰਾਂ ਬਾਲਾਂ ਸਾਰੇ ਹੋਣ ਉਹ ਮੁੰਡਿਆ ਜਿਹਾ ਸ਼ੇਰ ਹੁੰਦਾ ਸ਼ੇਰ ਤੇ ਹੁੰਦਾ ਹੀ ਹੈ ਹੁਣ ਮੈਂ ਕੀ ਜਵਾਬ ਦਿੰਦਾ ਉਹਨੂੰ ਮੈਂ ਪਿਆਰ ਦੇਣਾ ਸ਼ੁਰੂ ਕੀਤਾ ਜੀ ਉਹ ਸਾਰਾ ਉਹਦੀ ਮੈਂ ਫੜ ਲਈ ਉਹ ਜਿਹੜੀ ਟਾਇਲਟ ਦੀ ਟੈਂਕੀ ਹੁੰਦੀ ਨਾ ਠੰਡੇ ਪਾ ਮੈਂ ਕਿਹਾ ਯਾਰ ਇਹ ਪੀਂਦਾ ਕਿੱਥੇ ਹੈ ਉਹ ਟਾਇਲਟ ਦੇ ਵਿੱਚ ਬੋਤਲ ਰੱਖੀ ਹੋਣੀ ਉਹ ਮੈਂ ਕਿਹਾ ਜਦੋਂ ਇਹ ਟਾਇਲਟ ਦੇ ਬਹਾਨੇ ਜਾਂਦਾ ਹੈ ਨਾ ਕੀਰਤਨ ਤੋਂ ਪਹਿਲਾਂ ਉਹ ਜਦੋਂ ਤੁਰ ਗਿਆ ਮੈਂ ਜਾ ਕੇ ਉਸ ਟਾਇਲਟ ਦਾ ਢੱਕਣ ਚੁੱਕਿਆ ਉਹ ਟੈਂਕੀ ਦਾ ਉਹਦੇ ਵਿੱਚ ਜੀ ਐਨ 65 ਵਾਟ ਪਈ ਐਨ ਸਾਰੀ ਮੈਂ ਕਿਹਾ ਯਾਰ ਇਹਨੇ ਮੌਜ ਬਣਾਈ ਹੈ ਇਹ ਘਰ ਹੀ ਮਾਹੇ ਨਦਾਨਾ ਇਹ ਐਨ ਠੰਡੀ ਕਰਕੇ ਪੀਂਦਾ ਉਹ ਮੈਨੂੰ ਬੜਾ ਚੰਗਾ ਲੱਗਾ ਗੱਲਾਂ ਬੜੀਆਂ ਸਾਫ਼ ਤੇ ਸੁਥਰੀਆਂ ਉਹਦਾ ਹਿਰਦਾ ਐਡਾ ਸਾਫ਼ ਲਓ ਜੀ ਹੁਣ ਪੂਰਨ ਸਿੰਘ ਸਾਰਾ ਕੁਛ ਤੋ ਇਸ ਕਰਕੇ ਉਹ ਕਹਿੰਦਾ ਜੀ ਸ਼ੇਰ ਮੁੰਨਿਆ ਸ਼ੇਰ ਨਹੀਂ ਹੁੰਦਾ ਤੋ ਇਸ ਕਰਕੇ ਉਹ ਜਿਹੜੇ ਸੀ ਉਹਨਾਂ ਨੂੰ ਮੈਂ ਸਾਰਿਆਂ ਨੂੰ ਸਮਝਾਇਆ ਮੈਂ ਕਿਹਾ ਯਾਰ ਤੂੰ ਸੁਰਗ ਲੈ ਲੈ ਤੂੰ ਨਾਮ ਜਪਿਆ ਕਰ ਚੰਗੀ ਥਾਂ ਕਿਉਂ ਸੁਰਗ ਚ ਕਹਿੰਦੇ ਜੀ ਉੱਥੇ ਮੈਂ ਬੋਰ ਹੋਣਾ ਮੈਂ ਕਿਹਾ ਚੀਮਾ ਸਾਹਿਬ ਕਿਉਂ ਹੁੰਦੇ ਤੇ ਸਾਰੇ ਗੁਟਕੇ ਫੜ ਕੇ ਬੈਠੇ ਹੋਣੇ। ਮੈਨੂੰ ਤੇ ਮੇਰੇ ਵਾਲੇ ਥਾਂ ਭੇਜੋ ਜਿੱਥੇ ਮੇਰੇ ਸਾਥੀ ਹੋਣ, ਮੈਂ ਜਰਾ ਐ ਸਾਰਾ ਮੌਜਾਂ, ਮੇਰਾ ਜਦੋਂ ਦਿਲ ਵੀ ਲੱਗੇ ਉੱਥੇ ਮੇਰਾ ਦਿਲ ਲੱਗਣਾ, ਮੈਂ ਬੋਰ ਹੋਣਾ। ਮੈਂ ਕਿਹਾ ਯਾਰ ਚੀਮਾ ਸਾਹਿਬ ਤੇਰੇ ਤੇ ਆ ਵਾਕਿਆ ਹੀ ਤੁਕ ਘੁੜਦੀ, ਸਵਰਗ ਬਾਸਨਾ ਬਾਂਚਿਆ, ਸਵਰਗ ਬਾਸਨਾ ਬਾਂਚਿਆ। ਉਹ ਕਹਿੰਦੇ ਯਾਰ ਧਰਮਰਾਜ ਨੇ ਇੱਕ ਵਾਰੀ ਰੱਬ ਨੇ ਨਾ ਧਰਮਰਾਜ ਦੀ ਪੇਸ਼ੀ ਪਾ ਲਈ। ਉਹ ਕਹਿੰਦੀ ਯਾਰ ਇੱਥੇ ਪੰਜਾਬ ਦੇ ਸਿੱਖਾਂ ਦਾ ਇੱਕ ਨਰਕ ਬਣਾਇਆ ਸੀ, ਉਹਦੇ ਮੈਂ ਗਿਆ, ਮੈਨੂੰ ਸ਼ਿਕਾਇਤ ਆਈ, ਉੱਥੇ ਤੁਸੀਂ ਪਹਿਰਾਦਾਰੀ ਕੋਈ ਨਹੀਂ ਰੱਖਿਆ। ਉਹ ਕਹਿੰਦੇ ਜੀ ਸਿੱਖਾਂ ਦੇ ਨਰਕ ਤੇ ਪਹਿਰਾ? ਕਹਿੰਦੀ ਜੀ ਉੱਥੇ ਪਹਿਰੇ ਦੀ ਲੋੜ ਨਹੀਂ ਹੈ। ਉਹ ਕਹਿੰਦੇ ਉਹ ਲਾਗੇ ਸਵਰਗ ਹੈ, ਸਾਰੇ ਉੱਧਰ ਚਲ ਜਾਣਗੇ ਟੱਪ ਕੇ ਬਾੜ। ਉਹ ਕਹਿੰਦੇ ਜੀ ਇਹ ਖਿਆਲ ਹੀ ਭੁੱਲ ਜਾਓ। ਰੱਬ ਗੁੱਸੇ 'ਚ ਆ ਗਿਆ, ਕਹਿੰਦਾ ਯਾਰ ਤੁਸੀਂ ਮੈਨੂੰ ਮਖੌਲ ਕਰਦੇ ਹੋ, ਮੇਰੇ ਬੰਦੇ ਹੋ ਕੇ ਤੁਸੀਂ ਉੱਥੇ ਪਹਿਰਾ ਛੱਡੋ, ਲਾਗੇ ਸਵਰਗ ਹੈ ਉਹਦੇ ਚਲੇ ਜਾਣਗੇ। ਉਹ ਕਹਿੰਦੇ ਨਹੀਂ ਜੀ ਕੋਈ ਨਹੀਂ ਜਾ ਸਕਦਾ, ਉੱਥੇ ਪਹਿਰੇ ਦੀ ਲੈੜ ਹੀ ਨਹੀਂ ਹੈ ਸੱਚੇ ਪਾਤਸ਼ਾਹ। ਕਹਿੰਦੇ ਕਿਉਂ? ਕਹਿੰਦੇ ਜਿਹੜਾ ਜਾਣ ਲੱਗਦਾ ਪਿਛਲਾ ਸਿੱਖ ਉਹਦੀਆਂ ਲੱਤਾਂ ਖਿੱਚ ਕੇ ਫਿਰ ਵਾਪਸ ਗਏ। ਉਹ ਸਿੱਖ ਕੌਮ ਨੇ ਕਦੀ ਤਰੱਕੀ ਨਹੀਂ ਕਰਨੀ, ਕੋਈ ਇਹਦੀਆਂ ਲੱਤਾਂ ਖਿੱਚਣ ਵਾਲੇ ਵਿੱਚ ਬੜੇ, ਕਿਸੇ ਮਾਰਗ ਚ ਕੋਈ ਸਿੱਖ ਨਿਕਲਿਆ ਨੀ ਤੇ ਪਿਛਲਿਆਂ ਨੇ ਉਹਦੀਆਂ ਲੱਤਾਂ ਖਿੱਚੀਆਂ ਨੇ। ਉਹ ਕਹਿੰਦੇ ਇੱਥੇ ਜੀ ਪਹਿਰੇ ਦੀ ਲੋੜ ਨਹੀਂ ਹੈ ਇੱਥੇ ਤੇ। ਉਹ ਕਹਿੰਦੇ ਉਹ ਮਹਾਰਾਜ ਉਹਨਾਂ ਨਾਲ ਉਸ ਵੇਲੇ ਨਾ ਅਸੈਂਬਲੀ ਹਰ ਵਾਰੀ ਟੁੱਟ ਜਾਂਦੀ ਸੀ ਪੰਜਾਬ ਚ, ਉਹਨਾਂ ਨੇ ਬੁਲਾਇਆ ਧਰਮਰਾਜ ਨੂੰ, ਕਹਿੰਦੇ ਬੁਲਾ ਜਾ ਰਹੇ ਨਾ ਸਾਰੀਆਂ ਪਾਰਟੀਆਂ ਨੂੰ, ਇਹਨਾਂ ਦਾ ਮੈਂ ਫੈਸਲਾ ਕਰਾਂ ਅੱਜ। ਇਹ ਸਿੱਖ ਇਹ ਅੱਛਾ, ਇਹਨਾਂ ਦੀ ਕੋਈ ਮੁਸਤਕਿਲ ਜਾਂ ਪਰਮਾਨੈਂਟ ਕੋਈ ਮੈਜੋਰਿਟੀ ਤੇ ਬੜੀ ਹੈ, ਭਾਰੀ ਅਸੈਂਬਲੀ ਬਦਲਦੀ ਰਹਿੰਦੀ ਇਹਨਾਂ ਦੀਆਂ ਸਾਰੀਆਂ ਵਜ਼ਾਰਤ ਵਗੈਰਾ। ਉਹ ਕਹਿੰਦੇ ਜੀ ਉਹ ਸਾਰੇ ਕਮਰਿਆਂ ਚ ਮੈਂ ਪੰਜਾਬੀ ਲਿਆਂਦੇ ਹੈ, ਤੁਸੀਂ ਜਾ ਕੇ ਦੇਖ ਲਓ ਜਿਹਨੂੰ ਜਿਸ ਪਾਰਟੀ ਨੂੰ ਤੁਸੀਂ ਦੇਣਾ ਰਾਜ। ਉਹ ਰੱਬ ਗਿਆ ਇੱਕ ਕਮਰੇ ਚ ਵੜਨ ਲੱਗਾ, ਅੱਗੇ ਸੁੱਕੇ ਜੇ ਮੂੰਹ ਤੇ ਆ ਭੂਥੜੀਆਂ ਜਿਹੀਆਂ ਡਰੈਸਾਂ ਕਮਿਊਨਿਸਟਾਂ ਦੀਆਂ ਪਾਈਆਂ, ਆ ਹੜਬਾ ਅੰਦਰ ਨੂੰ ਬਣੀਆਂ, ਉਹ ਉੱਥੇ ਉਹ ਬੈਠੇ ਕਾਮਰੇਡ। ਉਹ ਪਾਰਟੀ ਕਹਿੰਦੇ ਜੀ ਇਹ ਕੌਣ ਹੈ? ਕਹਿੰਦੇ ਜੀ ਇਹ ਕਮਿਊਨਿਸਟ ਪਾਰਟੀ ਹੈ ਪੰਜਾਬ ਦੀ। ਉਹ ਕਹਿੰਦੇ ਇਹਨਾਂ ਨਾਲ ਕੀ ਰਾਜ ਕਰਨਾ, ਇਹਨਾਂ ਦੀ ਤੇ ਸ਼ਕਲਾਂ ਹੀ ਹੈ ਜਿੱਦਾਂ ਫਿਟੇ ਮੂੰਹ ਸੁੱਕਣੇ ਪਾਈ ਹੁੰਦੀ। ਉਹਨਾਂ ਨੇ ਕਿਹਾ ਇਹ ਨੀ ਯਾਰ ਅੱਗੇ ਚੱਲ, ਅੱਗੇ ਇੱਕ ਹੋਰ ਪਾਰਟੀ ਦੇਖੀ ਲਾਲਿਆਂ ਦੀ, ਜਗਤ ਨਾਰਾਇਣ ਦੀ। ਉਹ ਕਹਿੰਦੇ ਯਾਰ ਇਹ ਵੀ ਚੰਗੇ ਆ ਪਰ ਇਹ ਪਾਰਟੀ ਨੀ ਰਾਜ ਕਰ ਸਕਦੀ। ਅੱਗੇ ਗਿਆ, ਉਹ ਕਹਿੰਦੇ ਯਾਰ ਆ ਬੜੀ ਖੁਸ਼ਬੂ ਆ ਰਹੀ ਹੈ ਇਸ ਕਮਰੇ ਚੋਂ। ਉਹ ਕਹਿੰਦੇ ਰੱਬ ਵੀ ਉਹਨੂੰ ਵੀ ਬੜੀ ਚੰਗੀ ਖੁਸ਼ਬੂ ਕਹਿੰਦੇ ਯਾਰ ਇਹ ਕਾਹਦੀ ਖੁਸ਼ਬੂ, ਇਹ ਕਿਹਨਾਂ ਦਾ ਕਮਰਾ? ਕਹਿੰਦਾ ਜੀ ਇਹ ਅੰਮ੍ਰਿਤਸਰ ਦੇ ਅਕਾਲੀਆਂ ਦਾ ਕਮਰਾ ਪੰਜਾਬ ਦਿਆਂ ਦਾ, ਇਹ ਕੜਾ ਪ੍ਰਸ਼ਾਦ ਦੀ ਖੁਸ਼ਬੂ ਆ ਰਹੀ ਹੈ ਅੰਦਰੋਂ। ਮਾਰ ਉਹ ਰੱਬ ਜਦੋਂ ਦੇਖਿਆ ਐਨ ਮੁੱਛਾਂ ਨੂੰ ਤਾ ਦਿੱਤੇ ਹਰ ਕਾ, ਉਹ ਕਹਿੰਦੇ ਯਾਰ ਆਹ ਅਕਾਲੀ ਪਾਰਟੀ ਹੈ ਇਹਨੂੰ ਰਾਜ ਦੇ ਦਿਓ। ਕਹਿੰਦੇ ਜੀ ਫਿਰ ਬਬਾਨ ਥਾਣੀ ਭੇਜ ਦੀ ਆ ਰੋਕ ਥਾਣੀ ਥੱਲੇ ਮਾਤ ਲੋਕ ਚ? ਕਹਿੰਦੇ ਹਾਂ ਯਾਰ ਇਹ ਤਗੜੇ ਮੁਸ਼ਹਿਰਿਆਂ ਵਾਲੇ ਹੱਥ ਚ ਇਹਨਾਂ ਦੇ ਸਿਰੀ ਸਾਹਿਬਾਂ, ਇਹਨਾਂ ਨੂੰ ਸੁੱਟੋ ਥੱਲੇ ਰਾਜ ਹੋਵੇ। ਉਹਨਾਂ ਨੂੰ ਬਬਾਨ ਚ ਪੜਾ ਕੇ ਤੇ ਉਹ ਥੱਲੇ ਨੂੰ ਭੇਜਿਆ ਰੋਕ, ਜੂੰ ਧਰਤੀ ਅਲਾ ਰਿਹਾ ਹਾਲੇ ਅੱਧ ਚ ਸੀ। ਉਹ ਰੱਬ ਨੂੰ ਡੈਰੀ ਚਲੀ ਗਈ ਧਰਮਰਾਜ ਜੀ, ਮਹਾਰਾਜ ਉਹ ਰੋਕਟ ਵਾਪਸ ਮੋੜੋ। ਉਹ ਕਹਿੰਦੇ ਕਿਉਂ? ਉਹਨਾਂ ਨੂੰ ਵਾਪਸ ਮੋੜ ਲਈਏ ਯਾਰ, ਉਹ ਪਾਰਟੀ ਠੀਕ ਹੈ। ਉਹ ਰੱਬ ਦੇ ਕੰਨ ਚ ਨਾ ਉਹਨੇ ਇੱਕ ਗੱਲ ਕਹੀ, ਉਹ ਰੱਬ ਕਹਿੰਦਾ ਵਾਕਿਆ ਯਾਰ ਇਹਨਾਂ ਨੂੰ ਮੋੜੋ। ਉਹ ਕਹਿੰਦੇ ਕਿਉਂ? ਉਹ ਕਹਿੰਦੇ ਜੀ ਇਸ ਪਾਰਟੀ ਨੂੰ ਵਾਪਸ ਮੋੜ ਲਓ ਛੇਤੀ ਨਾ। ਉਹ ਰੱਬ ਕਹਿੰਦਾ ਹਾਂ, ਤੇ ਉਹ ਗੱਲ ਵਿੱਚ ਵੀ ਪਤਾ ਕੀ ਸੀ? ਉਹ ਧਰਮਰਾਜ ਨੇ ਕਿਹਾ ਜੀ ਇਹਨਾਂ ਚ ਹਾਲੀ ਤੇ ਮੈਂ ਦਿਮਾਗ ਪਾਇਆ ਹੀ ਨਹੀਂ, ਮੈਂ ਤੇ ਦਿਮਾਗ ਪਾਉਣਾ ਭੁੱਲ ਗਿਆ, ਇਹਨਾਂ ਤੂੰ ਰਾਜ ਕਰ ਦਿਓ। ਇਸ ਕਰਕੇ ਇਹਨਾਂ ਦੇ ਨਾ ਨਰਕ ਤੇ ਪਹਿਰਾ ਨਾ ਕੁਛ ਇੱਕ ਦੂਸਰੇ ਨੂੰ। ਉਹ ਕਹਿੰਦੇ ਜੀ ਅਸੀਂ ਸਵਰਗ ਜਾ ਕੇ ਕਿਤੇ ਉਹ ਕਿਆ ਸਵਰਗ ਕਿਉਂ? ਇਹ ਸਾਰੇ ਹੀ ਸਿੱਖੀ ਚ ਬਾਬੇ ਨਾਨਕ ਨੇ ਪਹਿਲਾਂ ਹੀ ਵਾਰਾਂ ਤੋਂ ਵਧੀਕ ਸਲੋਕ ਲਿਖ ਦਿੱਤਾ ਹੈ, ਗਿਆਨ ਹੀ ਅਗਿਆਨ ਲੱਗਦੇ। ਬਾਬਾ ਨਾਨਕ ਕਹਿੰਦਾ ਤੁਸੀਂ ਇਹ ਤੇ ਅੰਧ ਵਰਤਾਰਾ ਕਰ ਲਈ, ਜੋ ਮੈਂ ਸ਼ਬਦ ਦੇ ਰਿਹਾ ਉਹਦੇ ਮੁਤਾਬਕ ਤੇ ਚੱਲਦੇ ਨਹੀਂ ਹੈ। ਇਹ ਤੇ ਬ੍ਰਹਮ ਹੂੰ ਕੋ ਕਿਹਾ ਨਾ ਮਾਨੇ, ਬਾਣੀ ਚਾਹੁੰਦਾ ਇਹਨਾਂ ਨੂੰ ਸਮਝਾਉਣ ਆ ਜਾਏ ਨਾ ਸਿੱਖਾਂ ਨੂੰ ਕੋਈ ਗਿਆਨ ਦੀ ਗੱਲ, ਬ੍ਰਹਮਾ ਵੀ ਆ ਜਾਊ ਨਾ ਏਡਾ ਵੱਡਾ ਗਿਆਨਵਾਨ ਬੰਦਾ। ਮਹਾਰਾਜ ਦੀ ਬਾਣੀ ਚ ਲਿਖਿਆ ਬ੍ਰਹਮ ਹੂੰ ਕੋ ਕਿਹਾ ਨਾ ਮਾਨੇ, ਇਹਨਾਂ ਨਾ ਉਹਨਾਂ ਦਾ ਵੀ ਕਿਹਾ ਨੀ ਮੰਨਣਾ, ਕਿਉਂ ਗਿਆਨ ਇਲਮ ਆਲਮ ਔਰ ਬੇ ਅਮਲ ਆਲਮ, ਗਿਆਨਹੀਣ ਸੰਤ ਤੇ ਭਗਤੀਹੀਣ ਗਿਆਨੀ। ਜੇ ਕੋਈ ਗਿਆਨਵਾਨ ਬੰਦਾ ਇਹਨਾਂ ਚ ਲੈਕਚਰ ਆ ਰਹੀ ਹੈ ਉਹ ਭਗਤੀ ਨਹੀਂ ਕਰੇਗਾ, ਨਾਮ ਨਹੀਂ ਜਪਦਾ। ਜੇ ਜਪਣ ਵਾਲਾ ਕੋਈ ਹੈ ਉਹਨੂੰ ਪਤਾ ਹੀ ਨਹੀਂ ਬਾਣੀ ਦੇ ਲਿਹਾਜ਼ ਨਾਲ ਕਿੱਦਾਂ ਜਪਣਾ, ਉਹ ਕੋਠਾਂ 'ਚ ਜੋੜ ਦੇ ਜਾਣਗੇ ਸੰਤ ਸਾਰੇ। ਇਸ ਕਰਕੇ ਗਿਆਨਹੀਣ ਅਗਿਆਨ ਪੂਜਾ ਅੰਧ ਵਰਤਾਰਾ ਭਾਉ ਦੂਜਾ, ਉਹ ਜਰਮਨੀ ਦੇ ਵਿੱਚ ਬੜੀ ਨੁਮਾਇਸ਼ ਲੱਗੀ, ਬੜੇ ਬੜੇ ਸਾਰੀ ਦੁਨੀਆਂ ਦੇ ਦਿਮਾਗ ਆਏ ਉੱਥੇ, ਉਹ ਗੋਰੇ ਬੜੇ ਹੈਰਾਨ ਕਹਿੰਦੇ ਜੀ ਆ ਉੱਤੇ ਚਿੱਟਾ ਲੱਗੀਆਂ ਸੀ ਲੇਬਰ, ਇੱਕ ਦਿਮਾਗ ਦੇ ਉੱਤੇ ਚਿੱਟ ਲੱਗੀ $265 ਦਾ ਜੀ ਇਹ ਦਿਮਾਗ, ਬਾਕੀ ਬ੍ਰਿਟਿਸ਼ ਦੇ ਦਿਮਾਗ, ਹੋਰ ਅਮੈਰੀਕਾ ਚ, ਸਵਿਟਜ਼ਰਲੈਂਡ ਦੇ, ਸਵੀਡਨ ਦੇ, ਡੱਚ ਦੇ, ਸਾਰੇ ਦਿਮਾਗ ਪਏ ਦੁਨੀਆਂ ਦੀਆਂ ਕੌਮਾਂ ਦੇ, ਉਹਦੇ ਤੇ ਕਿਤੇ $60, ਕਿਤੇ $65, ਕਿਤੇ $70। ਉਹ ਕਹਿੰਦੇ ਉਹ ਯਾਰ ਆ ਇੱਕ ਪੰਜਾਬ ਦੇ ਸਿੱਖ ਦਾ ਦਿਮਾਗ ਹੈ, ਇਹ ਬੜਾ ਮਹਿੰਗਾ $265। ਉਹ ਜਿਹੜੇ ਮਾਰਕੀਟ ਵਾਲੇ ਸੀ ਉਹਨਾਂ ਨੂੰ ਪੁੱਛਣ ਲੱਗੇ ਯਾਰ ਇਹਦਾ ਏਡਾ ਮੁੱਲ ਕਿਉਂ, ਕਹਿੰਦੇ ਜੀ ਕਿਤੇ 500 ਮਾਰੋ ਬੰਦਾ ਤੇ ਉਹਦੇ ਚੋਂ ਇੱਕ ਦਿਮਾਗ ਮਿਲਦਾ, ਇਹ ਬੜਾ ਰੇਅਰਲੀ ਅਵੇਲੇਬਲ ਹੈ, ਇਸ ਕਰਕੇ ਇਹਦੀ ਉਮਰ ਹੈ। ਕਿਉਂ ਗਿਆਨ ਹੀ ਅਗਿਆਨ ਅਗਿਆਨ ਆ ਦੇਖੋ ਜਿਹਨਾਂ ਨਾਮ ਜਪਿਆ ਹੈ, ਜਿਹਨਾਂ ਦੀ ਭਗਤਾਂ ਦੀ ਸੰਤਾਂ ਦੀ ਸਾਡੇ ਕੋਲ ਬਾਣੀ, ਦੁਨੀਆਂ ਦਾ ਸਭ ਤੋਂ ਵੱਡਾ ਬ੍ਰਹਮ ਗਿਆਨ ਸਾਡੇ ਕੋਲ ਹੈ। ਪੋਥੀ ਪਰਮੇਸ਼ਰ ਇਹ ਅੱਜ ਕੱਲ ਦੇ ਸਿੱਖਾਂ ਨੇ ਬਣਾਇਆ, ਇਹ ਅੱਜ ਕੱਲ ਦਾ ਕੋਈ ਸਿੱਖ ਬਣਾ ਸਕਦਾ? ਇਹ ਇਹਨਾਂ ਦੇ ਆਸਰੇ ਅਸੀਂ ਜੀਨੇ ਹਾਂ। ਸਾਰੀ ਸਿੱਖ ਕੌਮ ਦੀ ਗਿਣਤੀ ਬਣਦੀ ਜਾਂਦੀ ਹੈ, ਕੁਆਲਿਟੀ ਨਿਲ ਹੁੰਦੀ ਜਾਂਦੀ, ਕੁਆਂਟਿਟੀ ਬਣਦੀ ਜਾਂਦੀ। ਉਹ ਵੋਟਾਂ ਦਾ ਫਾਇਦਾ ਕਿਹਨਾਂ ਨੂੰ ਹੈ? ਪੁਜਾਰੀਆਂ ਨੂੰ, ਜਿੰਨੇ ਸਿੱਖ ਵੱਧ ਜਾਣ, ਅੰਮ੍ਰਿਤ ਛੱਕ ਲੈਣ, ਜਿੰਨੇ ਨਾਲ ਸਿੱਖ ਰਖਾ ਲੈਣ ਉਹਨਾਂ ਵੋਟਾਂ ਦਾ ਉਹਨਾਂ ਨੂੰ ਫਾਇਦਾ, ਆਮ ਸਿੱਖ ਨੂੰ ਤੇ ਕੋਈ ਫਾਇਦਾ ਨਹੀਂ। ਆਮ ਸਿੱਖ ਨੂੰ ਸਾਰਾ ਜਿਹੜਾ ਫਾਇਦਾ ਹੈ ਉਹ ਹੈ ਉਹਦੇ ਅੰਦਰ ਸੁੱਖ ਆ ਜਾਏ, ਅੰਦਰ ਹੀ ਬਾਬਾ ਨਾਨਕ ਆ ਜਾਏ, ਅੰਦਰ ਹੀ ਗੁਰਦੁਆਰਾ ਹੋ ਜਾਏ, ਸੁਖੀ ਹੋ ਜਾਏ, ਮਰਨ ਤੋਂ ਬਾਅਦ ਵੀ ਜਮਾਂ ਦੇ ਵੱਸ ਨਾ ਪਏ, ਉਹ ਸਭ ਤੋਂ ਵੱਡਾ ਗਿਆਨ ਸਾਡੇ ਕੋਲ ਹੈ। ਪੋਥੀ ਨੀ ਨਿਰੀ ਸਾਡੀ ਲਿਪੀ ਆਪਣੀ, ਅਸੀਂ ਪਿੱਛੇ ਟੇਪਾਂ ਰਿਲੀਜ਼ ਕਰ ਚੁੱਕੇ ਹਾਂ ਗੁਰਮੁਖੀ ਲਿਪੀ ਤੇ, ਦੁਨੀਆਂ ਦੀ ਸਭ ਤੋਂ ਵੱਡੀ ਲਿਪੀ ਗੁਰੂ ਨਾਨਕ ਦੀ ਇਹ ਲਿਪੀ ਹੈ ਗੁਰਮੁਖੀ ਲਿਪੀ, ਜਿਹਦੇ ਚ ਬ੍ਰਹਮ ਗਿਆਨ ਲਿਖ ਗਿਆ। ਪੋਥੀ ਹਾਲਤ ਕੁਆਲਿਟੀ ਘਟਦੀ ਜਾਊ, ਕੁਆਂਟਿਟੀ ਵੱਧਦੀ ਜਾਊ, ਕੀ ਹੁੰਦੂ ਜਾਊ? ਗਿਆਨ ਗਿਆਨ ਉਹ ਗਿਆਨ ਪੂਜਾ ਕੀ ਹੈ? ਕਿਆ ਜਪ ਕਿਆ ਤਪ ਸੰਜਮੋ, ਸੰਜਮ ਪਤਾ ਕੀ ਹੈ? ਲੇਮੈਨ ਲੈਂਗੁਏਜ ਸੰਗਤ ਸੰਜਮ ਕਹਿੰਦੇ ਆ ਮਰਿਆਦਾ ਨੂੰ, ਜਾਂ ਬਾਹਰਲੇ ਭੇਖ ਨੂੰ, ਜਾਂ ਪੰਜਾਂ ਕਕਾਰਾਂ ਨੂੰ, ਜਾਂ ਬਾਹਰਲਾ ਸਾਰਾ ਸਿੱਖੀ ਦੇ ਭੇਖ ਨੂੰ ਜੋ ਸੰਜਮ ਕਰਨਾ ਹੈ ਉਹਨੂੰ ਸੰਜਮ ਕਿਹਾ। ਮਹਾਰਾਜ ਕਹਿੰਦੇ ਕਿਤੇ ਲੇਖੇ ਨਹੀਂ ਹੈ। ਕਿਆ ਜਪ ਕਿਆ ਤਪ ਸੰਜਮੋ, ਕਿਆ ਜਪ ਕਿਆ ਤਪ ਬਾਜਰਾ ਤੜਕੇ ਉੱਠ ਕੇ ਨਹਾਉਣਾ, ਕੇਸੀ ਜਾਂ ਹੋਰ ਸਭ ਕੁਛ, ਕਿਆ ਵਰਤ ਕਿਆ ਇਸ਼ਨਾਨ, ਕਿਆ ਵਰਤ ਕਿਆ ਇਸ਼ਨਾਨ। ਜਬ ਲਗ ਜੁਗ ਤੇ ਨਾ ਜਾਣੀਐ, ਜਬ ਲਗ ਜੁਗ ਤੇ ਨਾ ਜਾਣੀਐ, ਪਾਉ ਭਗਤ ਭਗਵਾਨ, ਜਬ ਲਗ ਜੁਗ ਤੇ ਨਾ ਜਾਣੀਐ, ਪਾਉ ਭਗਤ ਭਗਵਾਨ।
ਕਿਉਂ ਵਾਰ ਦੇ ਵਿੱਚ ਗੁਰੂ ਨਾਨਕ ਨੇ ਥੰਮ ਕੱਢ ਦਿੱਤਾ,
ਪਾਉ ਭਗਤੇ ਕਰ ਨੀਤ ਸਦਾਏ, ਪਾਉ ਭਗਤੇ ਕਰ ਨੀਤ ਸਦਾਏ, ਪਾਉ ਨਾਨਕ
ਬਾਕੀ ਜੋ ਤੂੰ ਮਰਜ਼ੀ ਮਰਿਆਦਾ ਰਹਿਤ ਨਾਮਿਆਂ ਦੀ ਨਿਭਾਉਂਦਾ ਜਾ, ਜੋ ਮਰਜ਼ੀ ਕਰਦਾ ਜਾ, ਇਹ ਸਭ ਕੀ ਹੈ?
ਕਿਆ ਜਪ ਕਿਆ ਤਪ ਸੰਗ ਮੋ,
ਕਿਆ
ਕਿਆ ਤਪ ਸੰਗ ਮੋ,
ਕਿਆ ਵਰਤ ਕਿਆ
ਇਸ਼ਨਾਨ, ਕਿਆ ਵਰਤ ਕਿਆ ਇਸ਼ਨਾਨ।
ਜਬ ਲਗ ਜੁਗ ਤੇ ਨਾ ਜਾਣੀਐ,
ਜਬ ਲਗ ਜੁਗ ਤੇ ਨਾ ਜਾਣੀਐ, ਪਾਉ ਭਗਤੇ ਭਗਵਾਨ, ਪਾਉ ਭਗਤੇ ਭਗਵਾਨ।
ਰਹੋ ਦੀ ਤੁਕ ਕਹਿੰਦੀ ਭਗਤੀ ਕੀ ਹੈ? ਰਮਈਆ ਸ਼ਬਦ ਇੱਥੋਂ ਸ਼ੁਰੂ ਹੁੰਦਾ, ਕਬੀਰ ਜੀ ਉਹਦਾ ਸ਼ਬਦ ਹੈ,
ਸੁਰਗ ਬਾਸਨਾ ਬਾਂਛਿਆ, ਬਾਸਨਾ ਬਾਂਛਿਆ,
ਕਰੀਏ ਨੰਨਾ ਕੇ ਵਾਸ, ਕਰੀਏ ਨੰਨਾ ਕੇ ਵਾਸ।
ਇਹ ਸ਼ਬਦ ਚੌਂਕੀ ਦਾ ਅਖੀਰਲਾ ਸ਼ਬਦ ਹੈ ਤੇ ਆਓ ਤਤ ਵਸਤੂ ਨਾਲ ਜੁੜੀਏ। ਉਹ ਤਤ ਵਸਤੂ ਰਹੋ ਦੀ ਤੁਕ ਚ ਹੈ, ਰਮਈਆ
ਸੁਰਗ ਬਾਸਨਾ ਬਾਸਿਆ,
ਕਰਨਾ ਸੋ ਕਰ ਰਿਹਾ, ਤੂੰ ਰਾਮ ਨਾਲ ਭਗਤੀ ਕਰ ਰਹੀ, ਚੱਲ ਉਹਦੀ ਡਿਊਟੀ ਹੈ।
ਹੋ ਨਾ ਹੈ ਸੋ ਹੋਈ ਹੈ, ਹੋ ਨਾ ਹੈ ਸੋ ਹੋਈ ਹੈ, ਮਨ ਹੈ ਨਾ ਕੀਤੇ ਆਸ, ਮਨ ਹੈ ਨਾ ਕੀਤੇ ਆਸ।
ਸਮਾਉਣ ਲੱਗੀ ਰਹਾਉ ਦੀਆਂ ਤੁਕਾਂ, ਉਤਲੀਆਂ ਚੋਟੀ ਦੀਆਂ ਤੁਕਾਂ, ਕੋਈ ਆਸ ਨਾ ਰੱਖੀ ਕੀ ਕਰੀ, ਰਹਾਉ ਦੀ ਤੁਕ ਆਈ ਰਮਈਆ। ਰਹਾਉ
ਕਿਆ ਜਪ ਕਿਆ ਤਪ ਸੰਗ ਮੋ, ਵਰਤ ਕਿਆ ਇਸ਼ਨਾਨ, ਕਿਆ ਵਰਤ ਕਿਆ ਇਸ਼ਨਾਨ,
ਜਬ ਲਗ ਜੁਗ ਤੇ ਨਾ ਜਾਣੀਐ,
ਜਬ ਲਗ ਜੁਗ ਤੇ ਨਾ ਜਾਣੀਐ, ਪਾਉ ਭਗਤੇ ਭਗਵਾਨ।
ਦੁੱਖ ਵੇਲੇ ਘਬਰਾਈ, ਨਾ ਤੇਰੇ ਕੋਲ ਬਹੁਤ ਤੂੰ ਅਮੀਰ ਹੋ ਜਾਏ ਬੜੀ ਜਾਇਦਾਦ ਹੋ ਜਾਏ ਨਾ ਤੂੰ ਉਹਦੇ ਚ ਫੁੱਲਿਆ ਫਿਰੀ ਕਿਤੇ ਕਿਉਂਕਿ ਇਹ ਸਭ ਕੁਛ ਨਾ ਹੋਣਾ ਜਾਂ ਹੋਣਾ ਇੰਨੀਆਂ ਚੀਜ਼ਾਂ ਇਹ ਤੇਰੀ ਵਿਧੀ ਦੇ ਤੇਰੀ ਜੋ ਕਿਸਮਤ ਚ ਲਿਖਿਆ ਨਾ ਉਹਦੇ ਮੁਤਾਬਕ ਹੋਣਾ ਇਹ ਬਹੁਤਾ ਘਾਬਰੀ ਨਾ
ਸੰਪੇ ਦੇਖ ਨਾ ਹਰ
ਸੰਪੇ ਕਹਿੰਦੇ ਮਾਲ ਮਤੇ ਨੂੰ ਭਾਈ ਸੰਪੇ
ਦੇਖ ਨਾ ਹਰ
ਬਿਪਤ ਦੇਖ ਨਾ ਰੋਏ
ਬਿਪਤ ਦੇਖ ਨਾ ਰੋਏ
ਉੱਚ ਚੋਟੀ ਦਾ ਬ੍ਰਹਮ ਗਿਆਨ ਦੇ ਰਿਹਾ ਹੈ ਸ਼ਬਦ ਜਿਉ ਸੰਪੇ ਤਿਉ ਬਿਪਤ ਹੈ
ਜਿਉ ਸੰਪੇ ਤਿਉ ਬਿਪਤ ਹੈ
ਬਿਦ ਨਿਰਤਿਆ ਸੋ ਮਿਲ ਜਾਂਦੀ ਤੂੰ ਰਾਜ ਦੇਵੇ ਤਾਂ ਕਵਨ ਵਡਾਈ ਭੀਖ ਮੰਗਾਵੇ ਤਾਂ ਕਿਆ ਕਟ ਜਾਈ ਜੇ ਤਖਤ ਮਸਾਲੇ ਤਾਂ ਦਾਸ ਤੁਮਾਰੇ ਭੀਖ ਮੰਗਾਵੇ ਜੇ ਘਾਸ ਵਡਾਵੇ ਕੇ ਤੱਕ ਬੋਲਾ ਪਰ ਇੱਕ ਕੰਮ ਨਾ ਛੱਡੀ ਰਮਈਆ ਜੋ ਕੁਛ ਹੋਣਾ ਹੈ ਇਸ ਹਿਰਦੇ ਦੇ ਅੰਦਰ ਹੋਣਾ ਹੈ ਸ਼ਾਂਤੀ ਆਉਣੀ ਹੈ ਰੱਬ ਮਿਲਣਾ ਹੈ ਸਭ ਕੁਛ ਸੰਤਨ ਹਿਰਦੇ
ਮਝਾਰੇ
ਸੇਵਕ ਸੋ ਸੇਵਾ ਭਲੇ
ਸੇਵਕ ਸੋ ਸੇਵਾ ਭਲੇ
ਜਹ ਕਟ ਪਸੈ ਮੁਰਾਰੇ
ਜਹ ਕਟ ਪਸੈ ਮੁਰਾਰੇ
ਕਹਿ ਕਬੀਰ ਅਬ ਜਾਣਿਆ
ਕਬੀਰ ਅਬ ਜਾਣਿਆ
ਸੰਤਨ ਹਿਰਦੇ ਸੇਵਕ ਕਹਿ ਸਤਿਗੁਰ ਕਾ ਮਨ ਮੰਨੇ
ਸਤਿਗੁਰ ਕਾ ਮਨ ਮੰਨੇ ਸਤਿਗੁਰ ਕਾ ਮਨ ਮੰਨੇ ਸਤਿਗੁਰ ਕਾ ਮਨ ਮੰਨੇ
ਜਾਂ ਸਤਿਗੁਰ ਕਾ ਮਨ
ਮੰਨੇ
ਤਾਂ ਪਾਪ ਕਸਮਲ ਭੰਨੇ ਇਹ ਚਾਲ ਨਿਰਾਦੀ ਗੁਰੂ ਦੇਖਿਆ ਸੁਣ ਮਨ ਭਿੰਨੇ ਗੁਰ ਦੇਖਿਆ ਸੁਣ ਮਨ
ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਵਿਖੇ ਸਭ ਦੁਖ ਜਾਏ, ਤੇਗ ਬਹਾਦੁਰ ਸਿਮਰੀਐ, ਧਰ ਨਾਮ ਨਿਰਿਆ ਵੈ ਧਾਰੇ, ਸਭ ਥਾਈ ਹੋਏ ਸਹਾਇ, ਦਸਵਾਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਏ ਸਹਾਇ, ਪੋਥੀ ਪਰਮੇਸ਼ਰ ਕਾ ਥਾਨ, ਸਾਧ ਸੰਗੇ ਗਾਵੈ ਗੁਣ ਗੋਬਿੰਦ, ਪੂਰਨ ਬ੍ਰਹਮ ਗਿਆਨ, ਸਮਝੇ ਸੂਝੇ ਪੜ ਪੜ ਗੂੰਜੇ, ਅੰਤ ਨਿਰੰਤਰੇ ਸਾਚਾ, ਸੱਚ ਜੇ ਉਰੇ ਫਰਮਾਇਆ, ਕਿਉਂ ਵੇ ਤੂੰ ਬੋਲੋ ਹਟੀਐ, ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਗੁਰੂ ਸਾਹਿਬ ਜੀ ਕੇ ਪੰਜ ਪਿਆਰੇ, ਜੇ ਕੋ ਜੀਉ ਕਹੇ ਮਨਾ ਕੋ, ਚਮਕੀ ਤਲਬ ਨਾ ਹੋਈ, ਪਿਆਰੇ ਦਇਆ ਸਿੰਘ ਜੀਓ, ਧਰਮ ਸਿੰਘ ਜੀਓ, ਹਿੰਮਤ ਸਿੰਘ ਜੀਓ, ਸਾਹਿਬ ਸਿੰਘ ਜੀਓ, ਮੋਹਕਮ ਸਿੰਘ ਜੀਓ, ਚਾਰ ਸਾਹਿਬਾਦੇ ਅਜੀਤ ਸਿੰਘ ਜੀਓ, ਜੁਝਾਰ ਸਿੰਘ ਜੀਓ, ਜੋਰਾਵਰ ਸਿੰਘ ਜੀਓ, ਫਤਿਹ ਸਿੰਘ ਜੀਓ, ਦੀਖਿਆ ਆਖ ਬੁਝਾਇਆ, ਸਿਰਤੀ ਸੱਚ ਸੁਣਿਓ, ਤਿਨਕੋ ਕਿਆ ਉਪਦੇਸੀਐ, ਜਿਨ ਗੁਰ ਨਾਨਕ ਦੇਓ, ਪੂਰੇ ਗੁਰ ਕੀ ਪੂਰੀ ਦੀਖਿਆ, ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਇੱਕੇ ਆਖ ਆਖੈ ਸ਼ਬਦ ਭਾਸ਼ੈ, ਅਰਧ ਤੁਰ ਦਿਨ ਰਾਤ, ਨਾਨਕ ਨਾਮ ਨਾਮ ਜਪ ਜਪਿਆ, ਅੰਤਰ ਬਾਹਰ ਰੰਗ, ਗੁਰ ਪੂਰੇ ਉਪਦੇਸਿਆ, ਨਰਕ ਨਸਾਦ ਸੰਗ, ਖਤਰੀ ਬ੍ਰਾਹਮਣ ਸੂਦ ਵੈ, ਉਹ ਜਾਪੈ ਹਰ ਮੰਤਰ ਜਪੈਣੀ, ਸਤਿਗੁਰ ਸਭਨਾ ਦਾ ਭਲਾ ਮਨਾਏਗਾ, ਨਾਨਕ ਨਾਮ ਨੇ ਚੜ੍ਹਦੀ ਕਲਾ, ਤੇ ਭਾਣੇ ਸਰਬਤ ਕਾ ਭਲਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਆਮੇ ਆਵ ਕੋਣੇ ਭਰੇ, ਏਕ ਗੁਣ ਨਾਹੀ, ਅੰਮ੍ਰਿਤ ਛਾੜ
ਦੇਖਿਆ ਅਵਰ ਨਾਹੀ ਥਾਂ, ਭੂਲਾ ਮਨ ਸਮਝੇ ਗੁਰ ਸ਼ਬਦੀ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ, ਪੈਰੋਂ ਮਹੱਲਾ ਪੰਜਵਾਂ, ਕਾਰਨ ਕਾਰਨ ਸਮਰੱਥ ਗੁਰ ਮੇਰਾ, ਜੀ ਪ੍ਰਾਣ ਸੁਖਦਾਤਾ ਨੇਰਾ, ਭੈ ਭੰਜਨ ਅਬਨਾਸੀ ਰਾਏ, ਦਰਸ਼ਨੇ ਦੇਖਿਆ ਸਭ ਦੁੱਖ ਜਾਏ, ਕਾਰਨ ਕਾਰਨ ਸਮਰੱਥ ਗੁਰ ਮੇਰਾ, ਜੀਆ ਪ੍ਰਾਣ ਸੁਖਦਾਤਾ ਨੇਰਾ, ਕਹਿ ਭੰਜਨ ਅਬਨਾਸੀ ਰਾਏ, ਦਰਸ਼ਨੇ ਦੇਖੇ ਸਭ ਦੁੱਖ ਜਾਏ, ਜੋਤ ਕਤ ਪੇਖੂ ਤੇਰੀ ਸਰਣਾ, ਬਲੈ ਬਲੈ ਜਾਈ ਸਤੇ ਗੁਰ ਚਰਣਾ, ਰਹਾਓ ਜਾਤ ਕਤ ਪੇਖੂ ਤੇਰੀ ਸਰਣਾ, ਬਲੈ ਬਲੈ ਜਾਈ ਸਤੇ ਗੁਰ ਚਰਣਾ, ਰਹਾਓ ਪੂਰਨ ਕਾਮ ਮਿਲੇ ਗੁਰਦੇਵ, ਸਭੇ ਫਲਦਾਤਾ ਨਿਰਮਲ ਸੇਵ, कर गह लीने अपने दास राम नाम रेद दियो निवास सदो आनंद नाही किछ सोग दुख दर्द न व्यापे रोग सब किछ तेरा तू करने हार पार ब्रह्म गुर अघम अपार निर्मल शोभा अचरज बाणी पार ब्रह्म पूरन मने पाणी जले थले मही गले रव्या सोए नानक सब किश प्रभ ते होए निर्मल शोभा अचरज बाणी पार ब्रह्म पूरन मने पाणी जल थल मही गल रव्या सोए नानक सब किश प्रभ ते होए जात कत पेखू तेरी सरना भले भले जाई सते गुर चरना रहाओ वाहिगुरु जी का खालसा वाहिगुरु जी की फतह। परमेश्वर का थान पन्ना 729 सुई महला पहला
सज्जन से
है लेखा मंगिया
ਸ਼ਬਦ ਹੈ ਰਹਾਉ ਦੀ ਤੁਕ ਹੈ। ਇਹ ਸ਼ਬਦ ਅਸੀਂ ਕਿਉਂ ਲਿਆ ਹੈ ਅੱਜ? ਇਹ ਸ਼ਬਦ ਇਸ ਕਰਕੇ ਲਿਆ ਹੈ ਕਿ ਸਾਰੀ ਬਾਣੀ ਨਾ ਦੇਹ ਅਭਿਆਸ ਨਹੀਂ ਮੰਨਿਆ, ਦੇਹ ਉੜਾਤੀ ਹੈ, ਨਾ ਦੇਹ ਸ਼ਬਦ ਦੀ, ਨਾ ਦੇ ਸਤਿਗੁਰੂ ਦੀ, ਨਾ ਦੇ ਫਿਰ ਰਹਿੰਦੀ ਹੈ ਜਪਣ ਵਾਲੇ ਦੀ। ਇਸ ਕਰਕੇ ਇਹ ਸ਼ਬਦ ਐਸਾ ਸਿੱਧਾ ਗਿਆਨ ਦਿੰਦਾ ਹੈ ਕਿ ਕੰਨਾਂ ਨੂੰ ਹੱਥ ਲਾਓ, ਕੋਈ ਦੇਹਧਾਰੀ ਗੁਰੂ ਨਾ ਕਰਿਓ, ਉਹ ਗੁਰੂ ਕਰੋ ਜਿਹਦਾ ਆਪਣਾ ਦੇਹ ਅਭਿਆਸ ਟੁੱਟਾ ਹੋਵੇ। ਉਹ ਦੇਹ ਚ ਨਾ ਹੋਵੇ, ਦੇਖਣ ਨੂੰ ਦੇਹ ਹੋਵੇ ਪਰ ਅੰਦਰ ਉਹ ਸ਼ਬਦ ਰੂਪ ਸ਼ਬਦ ਜਪ 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 ਹਰ 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 ਹੋ ਬੰਤੀ। ਹੁਣ ਇੱਥੇ ਰਹਾਉ ਦੀ ਤੁਕ ਹੈ ਸੱਜਣ ਸਹੀ ਨਾਲ ਮੈਂ, ਤੇ ਸੱਜਣ ਹੈ ਕੀ ਹੈ? ਤੇਰਾ ਕੀਤਾ ਜਾਤੋ ਨਾਹੀ, ਸਾਰਾ ਬ੍ਰਹਮ ਗਿਆਨ ਕਲੋਜ਼ ਕਰਕੇ 1429 ਸਫੇ ਤੇ ਜਾ ਕੇ ਮਹਾਰਾਜ ਨੇ ਸਲੋਕ ਦਿੱਤਾ ਮਹੱਲੇ ਪੰਜਵੇਂ ਨਾ, ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਯੋਗ ਮੈਨੂੰ ਇਹ ਗਿਆਨ ਤੂੰ ਕੀਤਾ ਹੈ ਸਾਰਾ, ਮੈਂ ਇਹਦੇ ਕਾਬਲ ਨਹੀਂ ਸੀ। ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਯੋਗ ਕੀਤੋ ਹੀ, ਮੈਨੂੰ ਤੂੰ ਇਹ ਯੋਗ ਗਿਆਨ ਦਿੱਤਾ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਿਓ ਹੀ। ਪਰ ਇਹ ਗਿਆਨ ਦਾ ਸੋਮਾ ਕੌਣ ਸੀ? ਤਰਸ ਪਿਆ ਮਾਰਮਤ ਹੋਈ ਸਤਿਗੁਰ ਸੱਜਣ ਮਿਲਿਆ। ਬਾਬੇ ਨਾਨਕ ਨੂੰ ਹੀ ਸਾਰੀ ਬਾਣੀ ਚ ਸੱਜਣ ਕਿਹਾ, ਔਰ ਬਾਬਾ ਨਾਨਕ ਆਪਣੀ ਬਾਣੀ ਚ ਸੱਜਣ ਕਿਹਨੂੰ ਕਹਿੰਦਾ ਹੈ? ਉਹ ਜੋ ਸਤਿਗੁਰ ਸਰੂਪ ਰੱਬ ਦਾ ਉਹਨਾਂ ਦੇ ਅੰਦਰ ਆਇਆ ਸੀ। ਇਸ ਕਰਕੇ ਗੁਰੂ ਨਾਨਕ ਆਪਣੇ ਆਪ ਦੀ ਦੇਹ ਨੂੰ ਸਤਿਗੁਰੂ ਸੱਜਣ ਨਹੀਂ ਕਹਿ ਸਕਦੇ, ਆਪਣੀ ਬਾਣੀ ਦੇ ਵਿੱਚ ਆਪਣੇ ਆਪ ਨੂੰ ਦੇਹ ਨੂੰ ਉਹ ਕਦੀ ਨਹੀਂ ਸੱਜਣ ਕਹਿ ਸਕਦੇ। ਇੱਥੋਂ ਸਾਬਤ ਹੁੰਦਾ ਰਹਾਓ ਦੀ ਤੁਕ ਤੋਂ, ਮਹੱਲੇ ਪਹਿਲੇ ਦਾ ਸ਼ਬਦ ਹੈ, ਉਹ ਕਿਸੇ ਐਸੀ ਚੀਜ਼ ਨੂੰ ਸਤਿਗੁਰੂ ਕਹਿ ਰਹੇ ਆ ਜਿਹੜੀ ਉਹਨਾਂ ਦੇ ਨਾਲ ਸੀ, ਔਰ ਉਹੋ ਹੀ ਮਰਨ ਤੋਂ ਬਾਅਦ ਉਹਨਾਂ ਦੀ ਦੇਹ ਵੀ ਉੱਥੇ ਰਹਿ ਜਾਈ, ਲੇਕਿਨ ਉਹ ਨਾਲ ਕਿਹਦੇ ਗਏ? ਉਹ ਜਿਹੜਾ ਸੱਜਣ ਸੀ, ਜਿਹੜਾ ਕਿ ਚਲਦਿਆਂ ਨਾਲ ਚੱਲਣ, ਉਹ ਜਿਹੜਾ ਸਤਿਗੁਰੂ ਸਰੂਪ ਹੈ, ਜੋ ਜੋਤ ਸਰੂਪ ਹੈ ਸਤਿਗੁਰੂ, ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਏ। ਇਸ ਕਰਕੇ ਨਾਨਕ ਦੇ ਅੰਦਰ ਪਹਿਲਾਂ ਉਸ ਦੇਹੀ ਅੰਦਰ ਉਹ ਜੋਤ ਆਈ ਸਤਿਗੁਰੂ ਦੀ, ਉਹ ਗਾਂਹ ਤੋਂ ਗਾਂਹ ਵਰਤਦੀ ਗਈ। ਉਹ ਜਿਹੜੀ ਜੋਤ ਹੈ ਉਹਨੂੰ ਸਤਿਗੁਰੂ ਕਿਹਾ ਹੈ ਸਾਡੀ ਸਾਰੀ ਗੁਰਬਾਣੀ ਚ। ਉਹ ਜਿਹੜੀ ਜੋਤ ਹੈ ਉਹ ਗੁਰੂ ਨਾਨਕ ਦੇ ਅੰਦਰ ਪੂਰਨ ਜੋਤ ਜਗੇ ਘੱਟ ਮੈਂ, ਉਹ ਗੁਰੂ ਨਾਨਕ ਗੁਰੂਆਂ ਦੇ ਵਿੱਚ ਸਾਰਿਆਂ ਚੋਂ ਨੌਵਾਂ ਗੁਰੂਆਂ ਤੱਕ ਉਹ ਜੋਤ ਰਹੀ, ਔਰ ਉੱਥੋਂ ਬਾਅਦ ਉਹ ਫਿਰ ਜੋਤ ਜੋਤ ਸਮਾ ਗਈ। ਦਸਵਾਂ ਗੁਰੂ ਉਸ ਜੋਤ ਦਾ ਲੈਣ ਵਾਲਾ ਨਹੀਂ, ਕਿਉਂਕਿ ਉਹਦੇ ਕੋਲ ਸਾਰੀ ਬਾਣੀ ਚ ਉਹਦੇ ਕੋਲ ਨਾਨਕ ਦੀ ਛਾਪ ਹੈ ਨਹੀਂ ਕਿਤੇ ਵੀ, ਉਹ ਕਿਸੇ ਹੋਰ ਕੰਮ ਆਏ ਸੀ, ਔਰ ਜਿਹੜੇ ਕੰਮ ਆਏ ਸੀ ਉਸੇ ਦੀਆਂ ਅੱਜ ਅਸੀਂ ਉਹ ਟੇਪਾਂ ਰਿਲੀਜ਼ ਕਰ ਰਹੇ ਹਾਂ, ਤਾਂ ਕਿ ਉਹ ਵਿਸਾਖੀ ਦਾ ਦਿਹਾੜਾ ਯਾਦ ਰਹੇ ਸਾਰੇ ਸਿੰਘਾਂ ਨੂੰ, ਉਹ ਕਾਹਦੇ ਕੰਮ ਲਈ ਆਏ ਸੀ। ਸੋ ਇੱਥੇ ਸਾਨੂੰ ਸਤਿਗੁਰੂ ਦੀ ਜਿਹੜੀ ਪਦਵੀ ਪਦਵੀ ਜਾਂ ਜਿਹੜਾ ਸੱਜਣ ਸਾਡਾ ਹੈ ਸਾਰੀ ਬਾਣੀ ਚ, ਉਹਨੂੰ ਕਿਹਨੂੰ ਕਿਹਾ? ਬਾਬਾ ਨਾਨਕ ਆਪਣੇ ਆਪ ਨੂੰ ਸੱਜਣ ਨਹੀਂ ਲਿਖ ਸਕਦਾ, ਇੱਥੇ ਜੇ ਲਿਖ ਜਾਏ ਤੇ ਸ਼ਬਦ ਹਉਮੈ ਚ ਹੋ ਜਾਂਦਾ। ਇਸ ਕਰਕੇ ਮਹੱਲੇ ਪਹਿਲੇ ਦਾ ਸ਼ਬਦ ਹੈ ਰਹਾਉ ਦੀ ਤੁਕ ਹੈ, ਉਹਨਾਂ ਦੇ ਅੰਦਰ ਜੋ ਸਤਿਗੁਰੂ ਜੋਤ ਆਈ ਸੀ ਉਹ ਉਹਨਾਂ ਦੇ ਨਾਲ ਆ। ਕਹਿੰਦੇ ਅਸਲ ਉਹ ਸੱਜਣ ਹੈ ਜਿਹੜਾ ਕਿ ਜਿੱਥੇ ਫਿਰ ਲੇਖਾ ਹੁੰਦਾ ਹੈ ਉੱਥੇ ਉਹ ਜੋਤ ਹਾਜ਼ਰ ਹੁੰਦੀ ਹੈ, ਜੋਤ ਸਰੂਪ ਚੋਂ ਦੇਹ ਨਹੀਂ ਹੁੰਦੀ ਉਸ ਵੇਲੇ। ਇਸ ਕਰਕੇ ਜਿਹੜੇ ਦੇਹੀਆਂ ਗੁਰੂ ਧਾਰਦੇ ਨੇ ਉਹ ਤੇ ਜੀਂਦਿਆਂ ਨੂੰ ਛੱਡ ਜਾਂਦੇ। ਨਾਨਕ ਕੱਚੜਿਆਂ ਸੀ ਤੋੜ ਢੂੰਡ, ਫਿਰ ਆ ਗਿਆ ਸੱਜਣ, ਢੂੰਡ ਸੱਜਣ ਸੰਤ ਨਾਲ ਆ ਗਿਆ, ਜਿਸ ਸੰਤ ਦੇ ਅੰਦਰ ਉਹ ਸੱਜਣ, ਢੂੰਡ ਸੱਜਣ ਸੰਤ ਪੱਕਿਆਂ, ਉਹ ਤੇ ਜੀਂਦਿਆਂ ਛੱਡ ਜਾਂਦੇ, ਉਹ ਮੋਇਆਂ ਮੋਇਆਂ ਨੂੰ ਨਹੀਂ ਛੱਡ ਸਕਦਾ ਅਗਲਾ। ਆਹ ਹੈ ਦੇਹਧਾਰੀ ਗੁਰੂ, ਔਰ ਜੋ ਅੱਜ ਕੱਲ੍ਹ ਰਾਧਾ ਸਵਾਮੀ ਜਾਂ ਨਾਮਧਾਰੀਆਂ ਜਾਂ ਹੋਰ ਆ ਨਿਰੰਕਾਰੀਆਂ ਜਾਂ ਸਾਰਿਆਂ ਨੂੰ ਇਹ ਦੇਹਾਂ ਚ ਸਾਡੀ ਸਿੱਖੀ ਭੱਜ ਰਹੀ ਹੈ, ਜਾਂ ਗੁਰੂ ਗ੍ਰੰਥ ਸਾਹਿਬ ਨੂੰ ਦਸਾਂ ਗੁਰੂਆਂ ਦੀ ਜੋਤ ਜੀ, ਜਾਂ ਕਾਗਜ਼ਾਂ ਦੇ ਵਿੱਚ ਹੀ ਜੋਤ ਵਾੜੀ ਜਾਂਦੇ ਆ, ਉਹ ਜੋਤ ਕੋਈ ਐਡੀ ਵੱਡੀ ਚੀਜ਼ ਹੈ? ਉਹ ਸੱਜਣ ਰੂਪ ਹੈ, ਉਹੀ ਨਾਲ ਜਾਣੀ ਹੈ ਸਾਰੀ। ਇਹ ਕਾਗਜ਼ ਨਾਲ ਜਾਣੇ ਸਾਡੇ ਨਾਲ, ਗ੍ਰੰਥ ਨਾ ਗ੍ਰੰਥ ਗ੍ਰੰਥ ਹੀ ਹੈ, ਇਹ ਪੋਥੀ ਹੈ, ਇਹ ਗਿਆਨ ਰੂਪ ਹੈ। ਇਸ ਕਰਕੇ ਜਿਹੜੀ ਜੋਤ ਦਾ ਜ਼ਿਕਰ ਇਸ ਰਹਾਉ ਚ ਹੋ ਰਿਹਾ, ਔਰ ਇਸ ਸ਼ਬਦ ਐਡਾ ਉੱਚਾ ਹੈ,
ਮਹਾਰਾਜ ਨੇ ਇਸ ਸ਼ਬਦ ਦੇ ਵਿੱਚ ਦੇਹ ਅਭਿਆਸ ਖਤਮ ਕਰ ਦਿੱਤਾ। ਇਸ ਕਰਕੇ ਬੜੇ ਧਿਆਨ ਨਾਲ ਸ਼ਬਦ ਲੈਣਾ, ਕਿਉਂਕਿ ਅੱਜ ਦੀ ਜਿਹੜੀ ਪੌੜੀ ਹੈ ਉਹਦੇ ਚ ਵੀ ਸਾਰਾ ਹੀ ਦੇਹ ਵੱਲ ਇਸ਼ਾਰਾ ਕਰਕੇ ਵੀ ਜੋ ਦੇਹਾਂ ਦੇ ਉੱਤੇ ਕੰਮ ਹੋ ਰਿਹਾ ਹੈ ਉਹ ਮਹਾਰਾਜ ਸਦਾ ਹੀ ਉਸ ਪੌੜੀ ਦੇ ਵਿੱਚ ਸਾਨੂੰ ਗਿਆਨ ਦੇ ਰਹੇ ਨੇ। ਉਹ ਪੌੜੀ ਇੱਕੋ ਪੌੜੀ ਲਾਉਣੀ ਹੈ, ਲੇਕਿਨ ਉਹਦੇ ਵਿੱਚ ਜਿਹੜੀ ਸਾਰੀ ਜਿਸ ਦੁਆਲੇ ਥੀਮ ਦੇ ਜਿਸ ਸਾਰੇ ਥੀਸਿਸ ਜਾਂ ਜਿਹੜਾ ਪੌੜੀ ਉਹ ਕਹਿ ਰਹੀ ਹੈ ਕੀ ਕਹਿ ਰਹੀ ਹੈ ਉਹਦਾ ਲੁਬੇ ਲੁਬਾਬ ਉਹਦਾ ਸਾਰਾ ਜਿਸਟ ਉਹਦਾ ਤੱਤ ਵਸਤੂ ਮਹਾਰਾਜ ਨੇ ਇਸ ਸ਼ਬਦ ਚ ਰੱਖ ਦਿੱਤਾ। ਇਸ ਕਰਕੇ ਪਹਿਲਾਂ ਸ਼ਬਦ ਹੀ ਲੈ ਕੇ ਫਿਰ ਸਲੋਕ ਤੇ ਪੌੜੀ ਲਾਵਾਂਗਾ। ਸੱਜਣ ਸੱਜਣ ਨਾਲੇ ਮੈਂ ਹੈ, ਨਾਲ ਮੈਂ ਨੀ, ਨਾਲੇ ਮੈਂ ਜੋ ਚੱਲਦਿਆਂ ਨਾਲੇ ਚੱਲਣ ਨੇ ਜੋ ਨਾਲ ਹੀ ਮੇਰੇ ਫਿਰ ਜਾਂਦੇ ਆ। ਸੱਜਣ ਮਰ ਜਾਂਦੇ ਆ, ਚੇਲੇ ਵੀ ਸਾਰੇ ਤੁਹਾਨੂੰ ਦੱਸੇ ਸੀ ਨਾ ਪਿਛਲੀ ਟੇਪ ਚ ਵੀ ਉਹ ਸੱਪ ਵਾਂਗੂ ਲੇਖਾ ਦਿੰਦੇ ਆ ਕੀੜੇ ਹੋਣਾ ਆਲੇ ਦੁਆਲੇ ਸਾਰੇ। ਛੇਵੀਂ ਪਾਤਸ਼ਾਹੀ ਨੇ ਜਿਹੜਾ ਦ੍ਰਿਸ਼ ਦਿਖਾਇਆ ਸੀ ਡਰੀਏ ਮਹਾਰਾਜ ਦੇ ਰੰਗਾਂ ਤੋਂ, ਉਹਨਾਂ ਨੂੰ ਆਪ ਲੇਖਾ, ਕਿਉਂਕਿ ਇਸ ਵੇਲੇ ਜਿਹੜਾ ਗੁਰਮੰਤਰ ਦਿੰਦੇ ਸਾਰੇ ਜਿਨ੍ਹਾਂ ਨੂੰ ਮਿਲਿਆ ਮੈਂ ਹੈਰਾਨ ਰਹਿ ਗਿਆ। ਉਹ ਕਹਿੰਦੇ ਸਾਡਾ ਗੁਰੂ ਤੇ ਜਿਸ ਵੇਲੇ ਸਾਨੂੰ ਦਿੰਦਾ ਉਹ ਕਹਿੰਦਾ ਜੀ ਸੱਜ ਤੋਂ ਜਿੰਨੇ ਗੁਨਾਹ ਕੀਤੇ ਸਭ ਮੇਰੇ ਜੁੰਮੇ, ਤੁਸੀਂ ਬੜੀ ਕਮਾਈ ਹੈ ਸਾਡੀ ਉਹਦੀ ਉਹ ਸਾਡੇ ਜੁੰਮੇ, ਤੁਸੀਂ ਬਸ ਸਾਡਾ ਨਾਮ ਲਓ ਔਰ ਸਾਰਾ ਅੱਜ ਤੋਂ ਬਾ ਪਹਿਲਾਂ ਜਿੰਨੇ ਤੁਸੀਂ ਗੁਨਾਹ ਕੀਤੇ ਉਹ ਸਭ ਸਾਡੇ ਜੁੰਮੇ। ਇਸ ਕਰਕੇ ਸਾਰਾ ਉੱਥੇ ਜਿੱਥੇ ਲੇਖਾ ਮੰਗਵਾਇਆ ਉੱਥੇ ਉਹ ਜਾ ਹੀ ਨਹੀਂ ਸਕਦੀ ਦੇ, ਕਿਉਂਕਿ ਤੁਸੀਂ ਦੇ ਜੀ ਗੁਰੂ ਧਾਰੇ ਆ। ਇਸ ਕਰਕੇ ਰਹਾਉ ਦੀ ਟੁੱਕ ਸਾਹਿਬ ਨੂੰ ਜੋਤ ਮੰਨੀ ਜਾਂਦੇ ਹੋ, ਇਹਨੂੰ ਗੁਰੂ ਮੰਨੀ ਜਾਂਦੇ ਹੋ, ਇਹਨੂੰ ਸਾਰਾ ਇਹਨੂੰ ਗ੍ਰੰਥ ਤੱਕ ਹੀ ਰਹਿਣ ਦਿਓ, ਇਹਨੂੰ ਪੋਥੀ ਗਿਆ ਸਾਰੀ ਬਾਣੀ ਚ। ਤੁਸੀਂ ਇਹਨੂੰ ਹਿੰਦੂਆਂ ਨੂੰ ਸਾਰਾ ਬੁੱਤ ਪ੍ਰਸਤੀ ਕਰ ਰਹੇ ਹੋ, ਮਰਨ ਤੋਂ ਬਾਅਦ ਇਹ ਨਾਲ ਜਾਣਾ ਉੱਥੇ ਨਾਲ ਕਿਹਨ ਜਾਣਾ? ਧੰਨ ਗਿਰੀ ਦੇਤੀ ਹੈ ਸੱਜਣ ਦੀ ਸਾਰੀ ਬਾਣੀ ਚ ਅਸੀਂ ਲੱਭ ਲਈ ਹੈ। ਸੱਜਣ ਸਤ ਗੁਰ ਪੁਰਖ ਹੈ, ਦੁੱਖ ਕੱਢੇ ਹਮੇ ਮਾਰ। ਸੱਜਣ ਸਤ ਗੁਰ ਪੁਰਖ ਹੈ, ਦੁੱਖ ਕੱਢੇ ਸਤਿਗੁਰੂ ਅਸੀਂ ਕੱਢਦੇ ਹਾਂ, ਜਿਹਨੂੰ ਅਸੀਂ ਸਾਰੀ ਬਾਣੀ ਸਤਿਗੁਰੂ ਕਹਿੰਦੀ ਹੋ। ਸਤਿਗੁਰ ਮੇਰਾ ਸਦਾ ਸਦਾ ਪਾਤਸ਼ਾਹ ਨਾ ਸਾਡੀ ਅਰਦਾਸ ਬਣਾਤੀ ਸਿੰਘਾਂ ਦੀ, ਉਹ ਕਿਹੜੇ ਸੱਜਣ ਨੂੰ ਤਿਆਰ ਹੈ ਨਾ ਪ੍ਰਥਮ ਰਾਮਦਾਸ ਹੋਈ ਸਹਾਈ। ਕਿੱਦਾਂ ਖੜੇ ਦੱਸਣਗੇ? ਪੈਂਟ ਕੋਟ ਪਾਇਆ ਹੋਊ ਉਹਨਾਂ ਨੇ, ਉਹ ਕਿਹੜੀ ਵਰਦੀ ਚ ਪਏ ਹੋਣਗੇ? ਉੱਥੇ ਪੰਜਾਬੀਆਂ ਦੀ ਵਰਦੀ ਪਾਈ ਹੋਊ ਜਾਂ ਕਿਹੜੀ ਕਿਹੜੀ ਕਿਹੜੇ ਲਿਬਾਸ ਚੋਂ ਬੈਠੇ? ਉਹਦੇ ਦੇ ਹੈ ਹੀ ਨੀ, ਉਹ ਪਾਈ ਸਭ ਦੇ ਅੱਖ ਸ਼ੇਪ ਚੋਣ ਕੇ ਜੋ ਰਾਧਾ ਸਵਾਮੀਆਂ ਦੀਆਂ ਫੋਟੋ ਵਿਕਰੀਆਂ, ਉਹਨਾਂ ਦੇ ਗੁਰੂਆਂ ਦੀਆਂ ਮੌਰ ਉੱਥੇ ਵੀ ਬੜੀਆਂ ਬੜੀਆਂ ਲੱਗੀਆਂ, ਉਹ ਉੱਥੇ ਏਦਾਂ ਖੜੇ ਹੋਣਗੇ ਫਤੂਈ ਜੀ ਪਾ ਕੇ ਕਮੀਜ਼ ਪਜਾਮਾ ਦਾੜਾ ਖੁੱਲਾ ਉੱਤੇ ਪਗੜੀ, ਉਹ ਜਿੱਥੇ ਲੇਖਾ ਉਹਨਾਂ ਦਾ ਤੇ ਆਪਣਾ ਦੇਹ ਅਭਿਆਸ ਨੀ ਟੁੱਟਾ, ਉਹ ਤੇ ਕਹਿੰਦੇ ਦੇਹ ਚ ਸਤਿਗੁਰੂ ਹੈ, ਚੱਲ ਜੀ ਸਤਿਗੁਰੂ ਹੈ ਉਹਨਾਂ ਦਾ ਆਪਣਾ, ਜਿਨ੍ਹਾਂ ਦਾ ਆਪਣਾ ਦੇਹ ਅਭਿਆਸ ਨੀ ਟੁੱਟਾ, ਉਹ ਸਿੱਖ ਦਾ ਦੇਹ ਅਭਿਆਸ ਕਿੱਦਾਂ ਤੋੜ ਸਕਦੇ? ਉਹ ਕਿੱਦਾਂ ਮਰਨ ਤੋਂ ਬਾਅਦ ਨਾਲ ਜਾ ਸਕਦੇ ਆ? ਇਹ ਉਹ ਜਾਣਨ, ਸਾਨੂੰ ਤੇ ਪਤਾ ਨੀ ਸੌ ਵਜੀ ਆਪਣਾ ਕੀ ਆ, ਉਹ ਜੱਟ ਜਾਣੇ ਤੇ ਬਿਜੂ ਜਾਣੇ ਸਾਨੂੰ ਕੀ ਫਿਕਰ ਪਈ ਹੈ? ਜਿੱਥੇ ਚੋਟੀ ਦੀਆਂ ਤੁਕਾਂ ਪਹਿਲਾਂ ਸ਼ਬਦ ਇੱਥੋਂ ਸ਼ੁਰੂ ਹੁੰਦਾ ਵੀ ਜੇ ਚੋ ਆ ਬਾਹਰਲੀ ਦੇਹੀ ਹੈ, ਇਹਨੂੰ ਮਾਂਜੀ ਚੱਲੋਗੇ, ਇਹਨੂੰ ਧੋਈ ਚੱਲੋਗੇ, ਇਹਦੇ ਉੱਤੇ ਜੋ ਮਰਜ਼ੀ ਸ਼ਿੰਗਾਰ ਕਰੀ ਚੱਲੋ, ਤੁਹਾਡਾ ਅੰਦਰ ਕੁਛ ਸੰਵਰ ਜਾਊਗਾ, ਕਿਉਂਕਿ ਦੇਹੀ ਤੇ ਰਹਿਣੀ ਨੀ। ਸਵਾਰਨੀ ਕਿਹੜੀ ਚੀਜ਼ ਹੈ? ਜਿਹੜੀ ਨਾਲ ਜਾਣੀ ਅੰਦਰ। ਇਸ ਕਰਕੇ ਇੱਕ ਪਿੰਡੀ ਥਾਈ ਛੰਨਾ ਹੁੰਦਾ, ਇੱਕ ਕਹਿੰ ਦਾ ਛੰਨਾ, ਜਿਹੜੀ ਲੱਸੀ ਪੀਦੀ ਹੈ, ਉਹ ਛੰਨੇ ਨੂੰ ਜਿੰਨਾ ਮਾਂਜੋ ਨਾ, ਉਹ ਚੋਂ ਕਾਲਖ ਹੀ ਨਿਕਲਦੀ ਹੈ, ਹੱਥ ਕਾਲੇ ਹੋ ਜਾਂਦੇ ਕਹੇ ਦੇ ਭਾਂਡੇ ਨਾਲ। ਮਾਂਜੀ ਚੱਲੋ ਛੰਨੇ ਨੂੰ, ਹੋਰ ਕਾਲਖ ਨਿਕਲੂ। ਉਹ ਕਹਿੰਦੇ ਉੱਜਲ ਕਹਿਆਂ ਚਿਲਕਣਾ, ਉੱਤੋਂ ਬੜਾ ਚਿਲਕਣਾ ਹੁੰਦਾ, ਜਿੱਦਾਂ ਸਾਡੇ ਸਰੀਰ ਉੱਤੋਂ ਐਨ ਐਨ ਸ਼ਕੀਨੀ ਕੱਢੀ ਹੋਵੇ ਔਰ ਉੱਤੋਂ ਸਭ ਕੁਛ ਸਿੱਖੀ ਦਾ ਸ਼ਿੰਗਾਰ ਕੀਤਾ ਹੋਵੇ, ਉਹ ਇਸ ਤਰ੍ਹਾਂ ਜਿੱਦਾਂ ਕਿ ਕਹਿਆਂ ਚਿਲਕਦਾ ਹੈ, ਪਰ ਉਸ ਬੰਦੇ ਦੇ ਅੰਦਰ ਇੰਨੀ ਕਾਲਖ ਹੁੰਦੀ ਹੈ, ਉਹਨੂੰ ਕਦੀ ਛੇੜ ਕੇ ਦੇਖ ਲਓ ਤੁਸੀਂ, ਔਰ ਕਦੀ ਉਹਨਾਂ ਇਹੋ ਜਿਹਿਆਂ ਦੇ ਜੋ ਬਹੁਤ ਵੱਡੇ ਸਿੱਖ ਬਣੀ ਫਿਰਦੇ ਨੇ ਵੀ ਅਸੀਂ ਜੀ ਪੂਰਨ ਹੈ, ਸਾਰਾ ਦੁਨੀਆਂ ਨੂੰ ਬਾਕੀ ਇਹ ਸਾਰੇ ਇਹ ਸ਼ਡਿਊਲਡ ਕਾਸਟ ਸਿੱਖ ਨੇ, ਇਹ ਸਾਰੇ ਪ੍ਰਾਈਵੇਟ ਸਿੱਖ ਨੇ, ਅਸਲ ਅਸੀਂ ਹੈ ਅੰਮ੍ਰਿਤਧਾਰੀ ਤੇ ਸਾਰਾ ਉਹ ਲਿਬਾਸ ਪਾ ਕੇ। ਜਰਾ ਉਹਨਾਂ ਨੂੰ ਤੁਸੀਂ ਛੇੜ ਕੇ ਦੇਖੋ, ਉਹ ਮੈਂ ਲੁਧਿਆਣੇ ਸੀ, ਉਹ ਵਿਚਾਰਾ ਕਿਤੇ ਦੇਗ ਦੇ ਪਈ ਸੀ ਦੇਗ, ਉਹ ਪਹਿਰੇਦਾਰ ਕਿਤੇ ਚਲੇ ਗਿਆ, ਹੁਣ ਦੀ ਗੱਲ ਹੈ ਪਿੱਛੇ ਜੇ ਸਾਲਾਂ ਦੀ, ਔਰ ਅੱਖੀ ਦੇਖੀ ਜਿਹਨਾਂ ਨਾਲ ਹਾਲ ਹੈ, ਰੌਂਗਟੇ ਖੜੇ ਹੋ ਜਾਂਦੇ ਵੀ ਹੈ ਇਹ ਬਾਹਰੋਂ ਏਦਾਂ ਦੇ, ਅੰਦਰੋਂ ਬਾਹਰੋਂ ਕਿੱਦਾਂ ਦੇ, ਅੰਦਰੋਂ ਕਿੱਦਾਂ ਦੇ। ਉਹ ਕਿਤੇ ਕੁੱਤਾ ਕਿਤੇ ਦੂਰ ਦੇਖਦਾ ਸੀ ਵਿਚਾਰਾ ਭੁੱਖਾ ਹੋਣਾ, ਉਹਨੇ ਆਣ ਕੇ ਨਾ ਦੇਗ ਦੇ ਵਿੱਚ ਕਿਤੇ ਮੂੰਹ ਪਾਤਾ। ਉਹ ਜੀ ਸਿੰਘ ਚੜ੍ਹ ਪਏ ਲੁਧਿਆਣੇ ਕਮਰ ਕੱਸੇ ਕਰਕੇ, ਉਹ ਫੜੋ ਇਸ ਕੁਤਬਦੀਨ ਨੂੰ। ਉਹ ਕੁੱਤੇ ਨੂੰ ਕੁਤਬਦੀਨ ਕਹਿੰਦੇ ਕਿਉਂਕਿ ਮੁਸਲਮਾਨ ਪਿਛਲੇ ਸਿੰਘ ਪੁਰਾਤਨ ਤੇ ਤੁਰਕਾਂ ਨੂੰ ਕੁਤਬਦੀਨ, ਕੁੱਤੇ ਨੂੰ ਤਾਂ ਕਹਿੰਦੇ ਸੀ ਵੀ ਤੁਰਕਾਂ ਨਾਲ ਵੈਰ ਸੀ। ਉਹ ਕਹਿੰਦੇ ਇਹਨੂੰ ਫੜੋ ਕੁਤਬਦੀਨ ਨੂੰ। ਉਹ ਜੀ ਸਿੰਘ ਗਏ ਉਹਦੇ ਮਗਰ, ਮਗਰ ਉਹ ਵਿਚਾਰਾ ਕਦੇ ਲੁਕੇ, ਚਾਰ ਪੰਜ ਸਿੰਘ ਉਹਦੇ ਮਗਰ ਹੋਏ ਕਮਰ ਕੱਸੇ ਕਰਕੇ, ਉਹਨੂੰ ਫਿਰ ਫੜ ਕੇ ਲਿਆਂਦਾ ਕੁਤਬਦੀਨ ਨੂੰ। ਉਹ ਵਿਚਾਰੇ ਨੂੰ ਨਾ ਲਿਆ ਕੇ ਗੁਰਦਾ ਦੇ ਲਾਗੇ ਉੱਥੇ ਮੜ ਟਾਉਂਦੇ, ਔਰ ਭਾਈ ਸਾਹਿਬ ਜੀ ਇੱਥੇ ਲੰਗਰਸਤਾਨ ਹੈ, ਟਾਹਲੀ ਨਾ ਬੰਨ ਕੇ ਉਹਨੂੰ ਕੁੱਟ ਕੁੱਟੀ ਮਾਰ ਦਿੱਤਾ। ਇਹ ਹੈ ਜੀ ਦਇਆ ਪ੍ਰਵਾਨ, ਇਹ ਹੈ ਦਇਆ। ਤੇ ਉਹ ਵਿਚਾਰੇ ਨੂੰ ਭੁੱਖੇ ਨੂੰ ਕਿਤੇ ਉਹ ਦੇਖ ਤੁਹਾਡੀ ਦਾ ਕੀ ਵਿਗੜ ਗਿਆ ਜਾਂ ਸਾਰਾ। ਉਹ ਕਹਿੰਦੇ ਆ ਵੀ ਜੇ ਬਾਹਰੋਂ ਸਭ ਕੁਛ ਤੂੰ ਏਦਾਂ ਸਰੀਰ ਦੇ ਉੱਤੇ ਤੂੰ ਸਭ ਕੁਛ ਕਰੀ ਬੈਠਾ, ਅੰਦਰ ਤੂੰ ਨਿਰਦਈ ਹੈ, ਨਾ ਕੁਛ ਤੇਰੇ ਅੰਦਰ ਦਇਆ। ਔਰ ਮਹਾਰਾਜ ਦਾ ਤੇ ਹੁਕਮ ਹੈ ਤਿਸ ਆਸ ਦੁਆਸ ਨਾ ਪਿੱਟੀਏ ਜਿਸ ਅੰਤਰ ਕ੍ਰੋਧ ਚੰਡਾਲ। ਜਿਹਦੇ ਅੰਦਰ ਕ੍ਰੋਧ ਹੈ ਉਹ ਚੂੜਾ ਹੈ, ਜਿਸ ਅੰਤਰੇ ਕ੍ਰੋਧ ਚੰਡਾਲ, ਉਹਨਾਂ ਦੇ ਲਾਗੇ ਨਾ ਪਿੱਟੋ ਕਿਤੇ, ਕਿਉਂਕਿ ਮਹਾਰਾਜ ਦੀ ਬਾਣੀ ਦਾ ਹੁਕਮ ਹੈ ਇਸ ਆਸ ਦੁਆਸ ਨਾ ਪਿੱਟੀਏ ਜਿਸ ਅੰਤਰ ਕ੍ਰੋਧ ਚੰਡਾਲ। ਮਹੱਲਾ ਚੌਥਾ, ਲੇਕਿਨ ਦੇਖ ਲਓ ਇੰਨਾ ਕ੍ਰੋਧ ਉਹ ਕੁੱਤੇ ਨੂੰ ਕੁੱਟ ਕੁੱਟ ਕੇ ਡਾਂਗਾਂ ਨਾ ਮਾਰ ਸਕਿਆ। ਇਸ ਕਰਕੇ ਕਿਉਂ ਜੀ ਉਹ ਦੇਗ ਜੂਠੀ ਕਰ ਗਏ ਉਹ ਸਾਰਾ ਕੁਛ, ਉਹ ਭਾਈ ਅੰਦਰੋਂ ਇੰਨੇ ਨਿਰਦਈ। ਇਸ ਤਰ੍ਹਾਂ ਜੇ ਤੁਸੀਂ ਆਹ ਸ਼ਬਦ ਸ਼ੁਰੂ ਇੱਥੋਂ ਹੁੰਦਾ ਵੀ ਜਿਸਮ ਤੇ ਜੋ ਮਰਜ਼ੀ ਕਰ ਲਓ, ਇਹ ਕਹਿ ਵਾਂਗੂ ਹੈ ਵੀ ਉਹਨੂੰ ਘੋਟੀ ਚੱਲੋ, ਅੰਦਰ ਕਾਲਖ ਹੀ ਕਾਲਖ ਨਿਕਲਣੀ ਹੈ।
ਉਜਲ ਕੈਹਾਂ ਚਿਲਕਣਾ
ਖੰਡ ਪਾਠ ਤੇ ਨੀ ਬਹਿਣ ਦਿੰਦਾ ਜਿਨ ਚੱਕਰ ਉਹ ਕੇਸੀ ਇਸ਼ਨਾਨ ਕਰਕੇ ਨਾ ਆਏ ਹੋਣ, ਰੌਲ ਨਾ ਲਾਉਣ, ਨਾ ਕੇ ਜੀ ਮਹਾਰਾਜ ਦਾ ਪ੍ਰਕਾਸ਼ ਕਰਨਾ, ਇਸ਼ਨਾਨ ਕਰਕੇ ਐਨ ਸਾਰਾ। ਉਹ ਕਹਿੰਦੇ ਤੇਰੇ ਬਾਹਰਲੇ ਜਿਸਮ ਦੇ ਇਸ਼ਨਾਨ ਕਰਨਾ, ਤੂੰ ਸੁੱਚਾ ਹੋ ਜਾਏਗਾ, ਝੂਠ ਉਤਰ ਜਾਊਗੀ। ਸੱਜਣ ਨੂੰ ਮੰਨਦਾ ਕਿਸੇ ਨੂੰ, ਇਹਨਾਂ ਦੀਆਂ ਦੇਹਾਂ ਦਾ ਤੇ ਆਪਣਾ ਹੀ ਸਭ ਕੁਝ ਸੰਭ ਰਿਹਾ, ਇਸ ਕਰਕੇ ਮੇਰਾ ਕਿਹੜਾ ਸੱਜਣ ਹੈ। ਸੱਜਣ ਜਿੰਨੇ ਦੇਹਾਂ ਚ ਤੁਰੇ ਫਿਰਦੇ ਸਾਰੇ, ਇਹਨਾਂ ਦਾ ਆਪਣਾ ਦੇਹ ਅਭਿਆਸ ਨੀ ਖਤਮ ਹੋਇਆ ਤੇ ਇਹਨਾਂ ਦਾ ਤੇ ਉਹ ਹਾਲ ਹੋਣਾ ਹੈ। ਉਜਲ ਕੈ ਅੰਦਰਲੀ ਹੈ, ਸਿੱਖੀ ਜਿਸਮ ਦੀ ਨਹੀਂ ਹੈ। ਸਾਰੀ ਬਾਣੀ ਸਾਬਤ ਕਰਦੀ ਹੈ, ਅੱਜ ਦੀ ਪੌੜੀ ਸਾਬਤ ਕਰੂਗੀ ਵੀ ਜੋ ਸਿੱਖੀ ਚ ਕਮਾਉਣਾ ਹੈ ਉਹ ਅੰਦਰ ਕਮਾਉਣਾ ਹੈ। ਦੇਹੀ ਦੇ ਉੱਤੇ ਜੋ ਮਰਜ਼ੀ ਕਰੀ ਫਿਰੋ ਉਹ ਸਿੱਖੀ ਕਮਾਉਣ ਨਹੀਂ ਹੈ। ਉਜਲ ਹੋਵੇ ਵੀ ਤੁਹਾਡੀ ਸੰਗਲਾਂ ਚ ਬੱਧੇ ਹੋਏ ਸਾਰਾ ਉਹ ਸਾਰੇ ਉੱਥੇ ਜੀਕਦੇ ਹੋਣ, ਉਹਨੂੰ ਉਹ ਕਹਿਣ ਉਹ ਪੈ ਆਲੇ ਦੁਆਲੇ ਉਹ ਕਹਿੰਦੇ ਯਾਰ ਸ਼ਬਦ ਚ ਲਿਖਿਆ ਸੀ ਬਾਣੀ ਚ ਸੱਜਣ, ਉਹ ਉੱਥੋਂ ਖਿਸਕ ਗਏ ਉੱਥੇ ਉਹ ਆਪ ਬੱਧੇ ਪਏ ਉੱਥੇ ਜਿੱਥੇ ਉਹ ਜਿੱਥੇ ਉਹ ਬੱਧੇ ਹੋਣੇ ਚੋਰਾਂ ਵਾਂਗੂ ਸਾਰਾ, ਉਹ ਕਹਿੰਦੇ ਮੈਂ ਤੁਹਾਡੇ ਨਾਲ ਹੀ ਤੇ ਹਾਂ ਬੱਧਾ ਪਿਆ ਜਿੱਥੇ। ਉਹ ਇੱਕ ਕਹਿਣ ਲੱਗਾ ਉਹ ਯਾਰ ਤੂੰ ਐਡਾ ਧਰਮਾਤਮਾ ਬਣੀ ਫਿਰਦਾ ਸਾਰਾ, ਤੂੰ ਆ ਜੋ ਉਹ ਹੀਰਾ ਬਾਜ਼ਾਰ ਕਿਉਂ ਗਿਆ ਸੀ, ਹੀਰਾ ਬਾਜ਼ਾਰ ਕੰਜਰੀਆਂ ਦਾ ਬਾਜ਼ਾਰ ਹੈ, ਉਹ ਤੂੰ ਅੱਜ ਉੱਥੇ ਕਿਉਂ ਗਿਆ ਸੀ। ਉਹ ਕਹਿੰਦਾ ਯਾਰ ਤੂੰ ਮੈਨੂੰ ਦੇਖ ਲਿਆ। ਉਹ ਕਹਿੰਦਾ ਹਾਂ ਯਾਰ ਤੂੰ ਇਹ ਕੰਮ ਕੀ ਕਰਦਾ, ਉਸ ਬਾਜ਼ਾਰ ਜਾਂਦਾ ਤੂੰ, ਹੀਰਾ ਮੰਡੀ ਜਾਂਦਾ ਤੂੰ, ਲਾਹੌਰ ਚ ਸੀ ਬੜੀ ਮਸ਼ਹੂਰ। ਤੇ ਉਹ ਦੂਸਰਾ ਕਹਿੰਦਾ ਵੀ ਤੂੰ ਵੀ ਤੇ ਗਿਆ ਹੀ ਸੀ, ਤਦੇ ਮੈਨੂੰ ਦੇਖਿਆ। ਏਦਾਂ ਇਹਨਾਂ ਦੇ ਸਾਰੇ ਉੱਥੇ ਬੱਧੇ ਪਏ ਆ ਜਿੱਥੇ। ਬਾਬਾ ਸ਼ਬਦ ਰੂਪ ਚ ਖੜਾ, ਉਹ ਕਿਸੇ ਹੋਰ ਰੂਪ ਚ ਖੜੇ ਦੇਹ ਚ, ਲੇਕਿਨ ਸਾਡਾ ਬਾਬਾ ਜਿਹੜਾ ਹੈ ਨਾ ਸਭ ਦੇ ਸੱਜਣ ਬਣਾਉਣੇ ਆ, ਬਾਹਰੋਂ ਬੜੀਆਂ ਐਨ ਸ਼ਿੰਗਾਰ ਕਰਕੇ, ਐਨ ਅਪ ਟੂ ਡੇਟ ਕਰਕੇ, ਪਲਾਸਟਰ ਪਲੂਸਟਰ ਕੱਢ ਕੇ, ਉਹਦੇ ਐਨ ਆਲੇ ਦੁਆਲੇ ਸ਼ਕਲ ਸੋਹਣੀ ਬਣਾ ਕੇ, ਅਖੀਰ ਤੇ ਕੀ ਹੁੰਦਾ? ਉਹ ਸਾਰੇ ਕੋਠੇ ਤੇ ਢੱਠ ਹੀ ਜਾਣੇ ਨਾ ਕਿਸੇ ਦਿਨ, ਉਹਨਾਂ ਦੇ ਕੱਖ ਵੀ ਨਹੀਂ, ਨਾ ਉਹ ਗਾਂਹ ਜਾਣੇ ਨਾ ਕੁਛ। ਜੇ ਉਹਨਾਂ ਦੇ ਕੋਠਿਆਂ ਦੇ ਕੋਈ ਅੰਦਰ ਰਹਿਣ ਵਾਲਾ, ਉਹ ਤੇ ਬਾਹਰ ਨਾਲ ਸਾਜ ਜੋ, ਚਲੋ ਜੀ ਉਹ ਕੁਝ ਸਵਾਰ ਲੂ, ਪਰ ਅਗਲਾ ਦੇਹ ਦਾ ਕੋਠੇ ਦਾ ਮਰ ਸਿਮਲੀ ਲੈਂਦੇ ਵੀ ਜਿਹੜੇ ਕੋਠੇ ਹੈ ਨਾ ਤੁਹਾਡੇ ਜਿਸਮ ਏਦਾਂ ਕੋਠਿਆਂ ਅਰਗੇ ਹੈ, ਕੋਠੇ ਮੰਡਪ ਮਾਰੀਆਂ। ਲਫ਼ਜ਼ ਮਹਾਰਾਜ ਗੁਰੂ ਨਾਨਕ ਦਾ ਤੋਲਣ ਵਾਲਾ ਹੈ। ਕੋਠੇ ਹੈ ਜਿਨ੍ਹਾਂ ਚ ਆਮ ਕੋਠੇ ਰਹਿੰਦੀ, ਪਬਲਿਕ ਰਹਿੰਦੀ ਸੀ। ਮੰਡਪ ਉਹ ਹੁੰਦੇ ਸੀ ਵੀ ਜਿੱਥੇ ਕੋਠੇ ਨਹੀਂ ਬਣਾ ਸਕਦੇ, ਉੱਥੇ ਆ ਤੰਬੂ ਤੁੰਬੂ ਲਾ ਕੇ ਨਾ ਉਹ ਮਾਰਾ ਐਸਾ ਮੰਡਪ ਰਚ ਦਿੰਦੇ ਆ। ਪੂਰੇ ਰਾਜੇ ਮਹਾਰਾਜੇ ਜਾਂ ਵੱਡੇ ਲੋਕ ਬਾਹਰ ਜਦੋਂ ਜਾਂਦੇ ਸੀ, ਉੱਥੇ ਬੜੇ ਬੜੇ ਤੰਬੂ ਲੱਗ ਜਾਂਦੇ ਸੀ, ਉਹਨੂੰ ਮੰਡਪ ਕਹਿੰਦੇ ਆ। ਤੇ ਜਿਹੜਾ ਵੱਡਾ ਪਿੰਡ ਹੋਵੇ ਨਾ ਉਹਨੂੰ ਮਾੜੀ ਕਹਿੰਦੇ ਆ। ਇਸ ਕਰਕੇ ਕੋਠੇ
ਮੰਡਪ
ਮਾਰ ਮੋਰ ਪਹਿਲਾਂ ਕਈ ਕੁਛ ਖੂਬਸੂਰਤੀਆਂ ਬਣਾਈਆਂ ਬਾਹਰੋਂ ਇਹ ਢੱਠੀਆਂ ਕੰਮੇ
ਨਾ ਆਵਣੇ, ਢੱਠੀਆਂ ਕੰਮੇ ਨਾ ਆਵਣੇ,
ਕਿਉਂ ਵਿੱਚੋਂ
ਸੱਖਣੀਆਂ
ਸਾਰ ਰਹਿੰਦੇ ਕਹਿੰਦੇ ਚਿੱਟੇ ਜਿਨ ਕੇ ਟੱਕਰੇ ਮੈਲੇ
ਚਿੱਟੇ
ਬੱਗੇ
ਕੱਪੜੇ
ਵਸਦੇ ਨੇ ਤੇ ਜੀਆਂ ਨੂੰ ਘੁੱਟ ਘੁੱਟ ਖਾਂਦੇ ਨੇ। ਇਸ ਕਰਕੇ ਉਹ ਸਾਰੇ ਬੱਗੇ ਆਪਣੇ ਵੱਲੋਂ ਬਗਲਿਆਂ ਨੂੰ ਬੜੇ ਚਿੱਟੇ ਬਣੇ ਆਲੇ ਦੁਆਲੇ ਸੰਤ ਸਾਧ ਸਾਰੇ। ਤੋ ਮੈਂ ਤੁਹਾਨੂੰ ਪਿੱਛੇ ਵੀ ਰਿਕਾਰਡ ਕਰਾਇਆ, ਜੇ ਵੇਰੀਫਾਈ ਹੋਰ ਕਰਨੀ ਹੈ ਤੇ ਮੈਥੋਂ ਆਣ ਕੇ ਪੁੱਛ ਲਓ। ਮੈਡੀਕਲ ਕਾਲਜ ਚ ਮੇਰੇ ਲੜਕੀ ਦਾ ਰਿਸ਼ਤੇਦਾਰ ਹੈ, ਉਹ ਡਾਕਟਰੀ ਕਰ ਰਿਹਾ ਸੀ ਤੇ ਉਹਨੇ ਮੈਨੂੰ ਆਣ ਕੇ ਅਮੈਰੀਕਾ ਚ ਗੱਲ ਦੱਸੀ, ਭਾਈ ਸਾਹਿਬ ਜੀ ਅਸੀਂ ਮੈਡੀਕਲ ਕਾਲਜ ਚ ਫੰਕਸ਼ਨ ਕਰਨਾ ਸੀ, ਗੁਰੂ ਨਾਨਕ ਦੇਵ ਜੀ ਦਾ ਬਰਥਡੇ ਇੱਕ ਦੋ ਦਿਨ ਬਾਅਦ ਮਨਾਉਂਦੇ ਆ ਕਾਲਜਾਂ ਚ, ਸਾਨੂੰ ਭਾਂਡਿਆਂ ਦੀ ਲੋੜ ਸੀ। ਅਸੀਂ ਲੰਗਰ ਚ ਗਏ ਗੁਰੂ ਰਾਮਦਾਸ ਸਾਹਿਬ ਦੇ ਲੰਗਰ ਚ ਭਾਂਡੇ ਲੈਣ। ਉਸ ਵੇਲੇ ਨਾ ਐਤਵਾਰ ਨਹੀਂ ਸੀ, ਕੁਛ ਨਹੀਂ ਸੀ, ਉਹ ਦਿਨ ਐਸਾ ਸੀ ਜਿੱਥੇ ਲੰਗਰ ਹਲੀ ਸ਼ਾਮ ਨੂੰ ਹੋਣਾ ਸੀ। ਅਸੀਂ ਦੁਪਹਿਰੇ ਭਾਂਡੇ ਲੈਣ ਗਏ, ਜਦੋਂ ਅੰਦਰ ਉਹ ਵੱਡੀ ਸਾਰੀ ਇਮਾਰਤ ਦੇ ਭਾਂਡੇ ਅੰਦਰ ਜਿੱਥੇ ਉਹ ਆਟਾ ਉਟਾ ਗੁੰਨ ਕੇ ਉਹ ਰੋਟੀਆਂ ਰਾਟੀਆਂ ਪਕਾਉਂਦੇ ਸੇਵਾਦਾਰ, ਉੱਥੇ ਜਦੋਂ ਅੰਦਰ ਗਏ ਅਸੀਂ ਠੰਭਰ ਕੇ ਪਰੇ ਖੜੋ ਗਏ। ਉਹ ਦੇਖਿਆ ਤੇ ਉਹਨਾਂ ਨੇ ਇੱਕ ਐਡੀ ਵੱਡੀ ਮੱਛੀ ਫੜੀ ਤੇ ਉਹਨੂੰ ਛਿੱਲਣ ਡਏ ਲੰਗਰ ਦੇ ਵਿੱਚ। ਉਹ ਜਿਸ ਵੇਲੇ ਉਹ ਕਹਿੰਦੇ ਭਾਈ ਸਾਹਿਬ ਜੀ ਆ ਜਾਓ ਤੁਸੀਂ, ਡਾਕਟਰ ਸਾਹਿਬ ਆ ਜਾਓ। ਉਹ ਅੱਗੇ ਵੀ ਜਾਂਦੇ ਸੀ, ਉਹ ਮੈਡੀਕਲ ਕਾਲਜ ਦਾ ਫਾਈਨਲ ਈਅਰ ਚ ਸੀ। ਉਹ ਕਹਿੰਦੇ ਡਾਕਟਰ ਸਾਹਿਬ ਅੰਦਰ ਆ ਜਾਓ ਤੁਸੀਂ। ਉਹ ਯਾਰ ਕਹਿੰਦੇ ਅਸੀਂ ਤੇ ਭਾਂਡੇ ਲੈਣ ਆਏ ਸੀ, ਉਹ ਤਾਂ ਤੁਸੀਂ ਮੱਛੀ ਕਿੱਥੋਂ ਫੜੀ ਹੈ? ਉਹ ਕਹਿੰਦੇ ਆ ਸਰੋਵਰ ਚ ਥੋੜੀਆਂ ਮੱਛੀਆਂ, ਅਸੀਂ ਤੇ ਰੋਜ਼ ਦੀ ਇੱਕ ਲਿਆਉਂਦੇ ਇੱਥੋਂ ਸਰੋਵਰ ਚੋਂ ਹੀ। ਸੱਚੀ ਚੀਜ਼ ਹੈ ਕ੍ਰਿਸਟਲ ਲਾਈਕ ਕਲੀਅਰ। ਅਸੀਂ ਕਹਿੰਦੇ ਉਹ ਤੁਸੀਂ ਕਹਿੰਦੇ ਮੱਛੀ ਨੂੰ ਰੋਂਦੇ ਹੋ, ਉਹਨਾਂ ਬੋਤਲ ਵੀ ਕੱਢ ਕੇ ਰੱਖੀ। ਕਹਿੰਦੇ ਅਸੀਂ ਬੋਤਲ ਵੀ ਰੱਖੀ। ਇਹ
ਬੱਗਾ
ਅਗਲਾ ਸਿੰਬਲ ਰੁੱਖ ਦਾ ਲੈਂਦੇ ਆ। ਸਿੰਬਲ ਰੁੱਖ ਬਹੁਤ ਉੱਚਾ ਹੁੰਦਾ ਔਰ ਐਡਾ ਉੱਚਾ ਹੁੰਦਾ ਵੀ ਦੂਰੋਂ ਪੰਛੀ ਆਉਂਦੇ ਆ ਵੀ ਇਹਦੇ ਉੱਤੇ ਬੜੇ ਲਾਲ ਲਾਲ ਫੁੱਲ ਲੱਗੇ ਆ, ਫਲ ਵੀ ਬੜੇ ਸੋਹਣੇ ਹੋਣਗੇ, ਆਵਾਂਗੇ ਅਸੀਂ ਉਸੇ ਪੌੜੀ ਤੇ। ਸਿੰਬਲ ਰੁੱਖ ਸਰਾਏ ਰਾ ਅਤ ਦੀਰਗਤ ਮੁੱਚ, ਉਹਦਾ ਗਰਥ ਵੀ ਬੜਾ ਵੱਡਾ ਹੁੰਦਾ, ਮੋਟਾ ਹੁੰਦਾ। ਮੁੱਚ ਨੂੰ ਕਹਿੰਦੇ ਆ ਗਰਥ, ਜਿਹਦਾ ਉਹਦਾ ਐਡਾ ਮੋਟਾਈ ਚ ਹੁੰਦਾ ਉਹਦਾ ਸਰਕਮਫਰੈਂਸ, ਉਹ ਮੁੱਚ ਨੂੰ। ਤੇ ਉਹ ਜਿਹੜਾ ਮੁੱਚ ਨੂੰ ਗਰਥ ਕਹਿੰਦੇ ਆ, ਐਡਾ ਮੋਟਾ ਦਰਖਤ ਬਹੁਤ ਉੱਚਾ ਹੁੰਦਾ, ਉਹਨੂੰ ਲਾਲ ਲਾਲ ਫੁੱਲ ਲੱਗਦੇ ਆ, ਲੇਕਿਨ ਹੁੰਦੇ ਫਿੱਦੜ ਜਏ, ਨਾ ਫਲ ਨਾ ਉਹਨੂੰ ਜੀ ਖੁਸ਼ਬੂ। ਆ ਕਦੀਆਂ ਲਾਗੇ ਪਾਰਕ ਹੈ, ਤੁਸੀਂ ਜਾਓ ਇੱਥੇ ਦੋ ਤਿੰਨ ਸਿੰਬਲਾਂ ਦੇ ਦਰਖਤ ਆ, ਉੱਥੇ ਲਾਲ ਲਾਲ ਫੁੱਲ ਬੜੇ ਡਿੱਗੇ ਹੁੰਦੇ ਆ, ਉਹ ਐਡੇ ਡੋਡੇ ਜੇ। ਉਹਨਾਂ ਨੂੰ ਦੇਖ ਕੇ ਨਾ ਜਿਹੜਾ ਪੰਛੀ ਹੈ ਨਾ ਉਹ ਹਲਾਰੇ ਮਾਰਦਾ ਜਦੋਂ ਉੱਚੇ ਤੇ, ਉਹ ਫਿਰ ਆਸ ਕਰਕੇ ਆ ਜਾਂਦੇ ਖਰੇ ਕਿਤੇ ਮਿੱਠੇ ਫਲ ਹੋਣਗੇ। ਉਹ ਫਲ ਐਸਾ ਹੁੰਦਾ ਤੋਤਾ ਆਣ ਕੇ, ਮੈਜਨ ਕਹਿੰਦੇ ਤੋਤੇ ਨੂੰ, ਉਹ ਜਦੋਂ ਉਹਦੀ ਚੁੰਝ ਮਾਰਦਾ ਆਣ ਕੇ ਉਹਦੀ ਚੁੰਝ ਫਸੀ ਰਹਿ ਜਾਂਦੀ, ਉੱਥੇ ਮਰ ਜਾਂਦਾ। ਤੋ ਇਸ ਕਰਕੇ ਇਹੋ ਜਿਹੇ ਸਾਧ ਸੰਤਾਂ ਜਾਂ ਸਾਰੇ ਆ ਜੋ ਸਿੰਬਲ ਰੁੱਖਾਂ ਨੂੰ ਆਲੇ ਦੁਆਲੇ ਤੇ ਐਸੇ ਲਾਰ ਸੰਗਤ ਵਿਚਾਰੀ ਚਲੇ ਜਾਂਦੀ ਆ, ਸਾਰਾ ਬਾਹਰਲਾ ਦੇਹ ਦੇਖ ਕੇ ਰੂਪ ਦੇਖ ਕੇ। ਉਹ ਮਹਾਰਾਜ ਨੇ ਤੀਸਰਾ ਆ ਸਿਮਲੀ ਦਿੱਤੀ, ਇਹ
ਸਿੰਬਲ ਰੁੱਖ ਸਰੀਰ ਮੈਂ, ਸਿੰਬਲ ਰੁੱਖ ਸਰੀਰ ਮੈਂ।
ਦੇਖੋ ਗੁਰੂ ਨਾਨਕ ਦੀ ਗਰੀਬੀ ਦੇਖੋ, ਮਹਾਰਾਜ ਦੀ ਸ਼ਬਦ ਦੀ ਗਰੀਬੀ ਦੇਖੋ, ਆਪਣੇ ਆਪ ਨੂੰ ਆਪਣੇ ਸਰੀਰ ਨੂੰ ਕਹਿੰਦੇ ਸਰੀਰ ਮੈਂ, ਮੇਰਾ ਸਰੀਰ ਸਿੰਬਲ ਵਰਗਾ। ਹਾਲਾਂਕਿ ਦੁਨੀਆਂ ਦੇ ਤਾਰਨਹਾਰ ਕਲਯੁਗ ਦੇ ਸਭ ਤੋਂ ਵੱਡਾ ਸਤਿਗੁਰੂ ਨਾਨਕ ਸਭ ਕੁਝ, ਲੇਕਿਨ ਸ਼ਬਦ ਦੇ ਵਿੱਚ ਕਿੰਨੀ ਗਰੀਬੀ ਰੱਖਦੇ, ਕਹਿੰਦੇ ਮੈਂ ਸਿੰਬਲ ਵਾਂਗੂ ਆ।
ਸਿੰਬਲ ਰੱਖ ਸਰੀਰ ਮੈਂ, ਸਿੰਬਲ ਰੱਖ ਸਰੀਰ ਮੈਂ।
ਮੈਜਨ ਕਹਿੰਦੇ ਤੋਤੇ ਨੂੰ, ਮੈਜਨ
ਫਲ ਕੰਮੇ ਨਾ ਆਵਣੀ, ਸੇ ਫਲ ਕੰਮੇ ਨਾ ਆਵਣੀ।
ਮਹਾਰਾਜ ਗਰੀਬੀ ਚਾਹੁੰਦੇ ਇਹੋ ਜਿਹੇ ਅਗਨ, ਇਹੋ ਜਿਹੇ ਜਿਹੜੇ ਇਹ ਮੇਰੇ ਤਨ ਦੇ ਵਿੱਚ ਹੈ।
ਤੇ ਗੁਣ ਮੈਂ ਤੰਨੇ ਹਾਂ,
ਹੋਰ ਜੁੜ ਲਓ ਗੁਰੂ ਨਾਨਕ ਦੀ ਫੋਟੋ ਨਾ ਜਾਂ ਦੇਹ ਨਾ, ਹੋਰ ਗੁਰੂ ਨਾਨਕ ਨੂੰ ਦੇਹ ਚ ਗੁਰੂ ਮੰਨ ਲਓ। ਉਹ ਕਹਿੰਦਾ ਮੇਰੇ ਸਰੀਰ ਵੱਲ ਨਾ ਮੰਨੋ, ਮੈਂ ਸਰੀਰ ਨਹੀਂ ਹੈ। ਸਰੀਰ ਜਿਹੜਾ ਹੁੰਦਾ ਹੈ ਉਹ ਕੀ ਹੁੰਦਾ ਹੈ?
ਸਿੰਬਲ ਰੱਖ ਸਰੀਰ ਮੈਂ,
ਇਹ ਕੋਈ ਸੋਭਾ ਸਿੰਘ ਵਰਗਾ ਆਰਟਿਸਟ ਹੀ ਇਹੋ ਜਿਹੇ ਗੁਰੂ ਨਾਨਕ ਦੇ ਸਰੀਰ ਤੇ ਭੁੱਲ ਸਕਦਾ, ਜਿਹੜੀ ਐਸੀ ਫੋਟੋ ਬਣਾ ਦੂ ਪਿੱਛੇ ਗੱਦਾ ਐਮ ਮੋਟਾ ਜਿਹਾ ਉਹ ਸਾਰਾ। ਉਹ ਬਾਬਾ ਇੱਦਾਂ ਦਾ ਸੀ, ਬਾਬਾ ਤੇ ਇੰਨੀ ਤੇਜ਼ ਤੁਰਦਾ ਸੀ, ਜਿਹੜਾ ਲੈਣਾ ਸੀ ਉਹਨੂੰ ਫੜ ਨਹੀਂ ਸੀ ਸਕਦਾ, ਨੌਜਵਾਨ ਉਮਰ ਚ ਸੀ, ਉਹਨੂੰ ਫੜ ਨ਀ ਸਕਦੇ। ਬਾਬੇ ਦੀ ਐਡੀ ਤੇਜ਼ ਚਾਲ ਸੀ ਔਰ ਉਹਦਾ ਐਸਾ ਸਰੀਰ ਸੋਧਿਆ ਸੀ, ਉਹ ਜਿਸ ਵੇਲੇ ਪਿੱਛੇ ਹੱਥ ਲਾਉਂਦਾ ਸੀ ਆਪਣੇ ਪਿੱਠ ਤੇ, ਉਹ ਪਿੱਛੇ ਪੁਰਾਤਨ ਤੋਂ ਪੁਰਾਤਨ ਚ ਲਿਖਿਆ ਬਾਬੇ ਕੀ ਕੰਘੀ ਨਿਕਲ ਆਵੇ, ਉਹਦੀਆਂ ਹੱਡੀਆਂ ਦਿਸਦੀਆਂ ਸੀ, ਐਡੇ ਬਾਬੇ ਦਾ ਸਰੀਰ ਸੋਧਿਆ ਸੀ। ਇਹਨਾਂ ਨੇ ਸੋਭਾ ਸਿੰਘ ਦੀਆਂ ਫੋਟੋਆਂ ਚ ਉਹ ਐਸਾ ਸਰੀਰ ਬਣਾ ਤਾ ਜਿੱਦਾਂ ਅੱਜ ਕੱਲ ਦੇ ਸਾਧਾਂ ਦਾ ਹੁੰਦਾ, ਉਹ ਮਾਰ ਕੇ ਉਹ ਫਿਰ ਬਾਬੇ ਦੇ ਨਾ ਇੱਥੇ ਮਾਲਾ ਪਵਾਈ ਆ ਉੱਤੇ, ਜਿੱਦਾਂ ਤੂੰ ਚਸ਼ਮਦੀਦ ਗੁਆ ਤੂੰ ਦੇਖਿਆ ਵੀ ਬਾਬੇ ਨੂੰ, ਉਹ ਤੂੰ ਉਹਦੇ ਸਰੀਰ ਦਾ ਹੀ ਸਭ ਕੁਝ ਦੱਸ ਰਿਹਾ। ਮਹਾਰਾਜ ਕਹਿੰਦਾ ਮੈਂ ਸਰੀਰ ਹੈ ਹੀ ਨੀ, ਮੈਂ ਕੀ ਹਾਂ? ਮੈਂ ਉਹ ਚੀਜ਼ ਆ ਜਿਹੜੇ ਤੁਹਾਡੇ ਨਾਲ ਜਾਣਾ
ਸੱਜਣ,
ਮੈਂ
ਫਲ ਕੰਮੇ ਨਾ ਆਵਣੀ ਸੇ ਫਲ ਕੰਮੇ ਨਾ ਆਵਣੀ ਤੇ ਗੁਣ ਮੈਂ ਤੰਨੇ ਹੰਨਾ ਤੇ ਗੁਣ ਮੈਂ ਤੰਨੇ ਹੰਨਾ
ਅੱਛਾ ਵੀ ਇੱਕ ਨਾ ਭਾਰ ਬਹੁਤ ਚੁੱਕਿਆ ਹੋਵੇ ਸਿਰ ਤੇ ਗਠੜੀ ਤੇ ਮਾੜੇ ਭਾਰੀ ਹੋਵੇ ਅੱਖਾਂ ਤੋਂ ਵੀ ਅੰਨਾ ਹੋਵੇ ਭਾਰ ਵੀ ਬੜਾ ਚੱਕਿਆ ਹੋਵੇ ਰਾਸਤਾ ਵੀ ਪਹਾੜੀ ਹੋਵੇ ਡੂੰਗਰ ਦਾ ਉਹ ਗਠੜੀ ਲੈ ਕੇ ਕਿਸ ਤਰ੍ਹਾਂ ਸਾਰਾ ਰਾਸਤਾ ਤੈਅ ਕਰੂਗਾ ਉਹ ਮਹਾਰਾਜ ਕਹਿੰਦੇ ਅੰਦ ਲੈ ਭਾਰ ਅੰਦ ਲੈ ਭਾਰ ਇਹ ਭਾਰ ਹੈ ਗੁਨਾਹਾਂ ਦਾ ਪਾਪਾਂ ਦਾ ਅੰਦ ਲੈ ਭਾਰ ਪਹਾੜੀ ਰਾਸਤੇ ਨੂੰ ਡੂੰਗਰ ਵਾਟ ਬਹੁਤ ਹੈ ਡੂੰਗਰ ਵਾਟ ਬਹੁਤ ਸਾਡੇ ਪਿੰਡੀ ਥਾਈ ਕਹਾਵਤ ਹੈ ਹੌਲਾ ਭਾਰ ਸਾਥ ਤੋਂ ਮੋੜੇ ਜੇ ਸਾਥੀ ਚਾਰ ਪੰਜ ਤੁਰੇ ਜਾਂਦੇ ਹੁਣ ਸਫ਼ਰ ਦੇ ਉੱਤੇ ਜਿਹਦੇ ਕੋਲ ਥੋੜਾ ਭਾਰ ਉਹ ਸਾਰਿਆਂ ਤੋਂ ਅੱਗੇ ਜਾਓ ਹੌਲਾ ਭਾਰ ਸਾਥ ਤੋਂ ਮੋਹਰੇ ਇਸ ਕਰਕੇ ਜੇ ਭਾਰ ਹੀ ਜ਼ਿਆਦਾ ਹੋਏ ਅੰਧ ਲੈ ਭਾਰ ਨਿਚੋੜ ਕੱਢਦੇ ਸਭ ਕੁਛ ਇਹ ਜਿਹੜਾ ਸਰੀਰ ਨਾ ਤੂੰ ਸਭ ਕੁਛ ਕਰ ਰਿਹਾ ਨਾ ਚਾਕਰੀਆਂ ਚੰਗਿਆਈਆਂ ਅਵਰ ਸਿਆਣ ਵਧਿਆ ਵੀ ਗਿਆ ਨਾ ਅੱਗੇ ਜਾ ਕੇ ਤੈਨੂੰ ਬੰਨ ਕੇ ਵੀ ਜੇ ਲੈ ਗਿਆ ਨਾ ਤੇ ਵੱਧਾ ਤੂੰ ਫਿਕਰ ਨਾ ਕਰ ਤੂੰ ਜੇ ਬੰਨਿਆ ਵੀ ਉੱਥੇ ਚਲਾ ਗਿਆ ਤੇ ਮੈਂ ਉੱਥੇ ਖੜਾ ਸੱਜਣ ਪਰ ਨਾਨਕ ਕਰਗਾ ਨਾਨਕ ਜਿਨ ਕੋ ਸਤਿਗੁਰ ਮਿਲਿਆ ਤਿਨ ਕਾ ਲੇਖਾ ਨਿਭੜਿਆ ਨਾਨਕ ਜਿਨ ਕੋ ਸਤਿਗੁਰ ਮਿਲਿਆ ਤਿਨ ਕਾ ਲੇਖਾ ਨਿਭੜਿਆ ਐ ਜਿੱਥੇ ਲੇਖਾ ਮੰਗਿਆ ਅਵਗਟ ਗਲੀਆਂ ਪੀਲੀਆਂ ਜਿੱਥੇ ਸਤਿਗੁਰ ਲੈ ਛਡਾਏ ਜਿੱਥੇ ਅਵਗਟ ਗਲੀਆਂ ਪੀਲੀਆਂ ਜਿੱਥੇ ਸਤਿਗੁਰ ਲੈ ਛਡਾਏ ਜਿੱਥੇ ਲੇਖਾ ਮੰਗਿਆ ਜੋ ਚਲਦੀ ਨਾਲੇ ਚਲਨ
ਸਿੰਬਲ ਸ਼ਲੋਕ ਮਹੱਲਾ ਪਹਿਲਾ ਟੁੰਡੇ ਅਸਰਾਜੇ ਕੀ ਟੁਨੀ ਸਿੰਬਲ ਰੁੱਖ ਸਰਾਇਰਾ
ਸਿੰਬਲ ਰੁੱਖ ਸਰਾਇਰਾ
ਹੇ ਸਿੰਬਲ
ਰੁੱਖ ਸਰਾਇਰਾ ਸਿੰਬਲ ਰੁੱਖ ਸਰਾਇਰਾ
ਸਰਾਇਰਾ ਰਾਹ ਦੇ ਉੱਤੇ ਇੱਕ ਦਰਖਤ ਹੁੰਦਾ ਹੈ ਐਨ ਰਾਸਤੇ ਦੇ ਉੱਤੇ ਹੀ ਹੁੰਦਾ ਵਾਕਿਆ ਹੀ ਔਰ ਬੜਾ ਉੱਚਾ ਹੁੰਦਾ ਸਿੰਬਲ ਰੁੱਖ ਸਰਾਇਰਾ ਅਤ ਦੀਰਗ ਮੈਨੇ ਅਤ ਉੱਚਾ ਤੇ ਅਤ ਅਤ ਦੀਰਗ ਅਤ ਤੇ ਮੁੱਚ ਮੁੱਚ ਕਹਿੰਦੇ ਉਹਦਾ ਗਰਥ ਬੜਾ ਮੋਟਾ ਹੁੰਦਾ ਬੜਾ ਮੋਟਾ ਦਰਖਤ ਹੁੰਦਾ
ਸਿੰਬਲ ਰੁੱਖ ਸਰਾਇਰਾ ਸਿੰਬਲ ਰੁੱਖ ਸਰਾਇਰਾ ਅਤੇ ਦੀਰਗ
ਪੰਛੀ ਹੈ ਨਾ ਦੂਰੋਂ ਮਾਰ ਕੇ ਆ ਗਏ ਪੰਛੀ ਦੂਰੋਂ ਆਸ ਰੱਖ ਕੇ ਸਿੰਬਲ ਰੁੱਖ ਨੇ ਹਲਾਰੇ ਮਾਰੇ ਜਦੋਂ ਉਹ ਜੋ
ਆਵੇ ਆਸ ਕਰੇ
ਇਹ ਹੂਬ ਹੂ ਕਲਯੁਗ ਦੇ ਸੰਤਾਂ ਦੀ ਅੱਜ ਕੱਲ ਹਾਲਤ ਹੈ ਦੁਨੀਆਂ ਵਿਚਾਰੀ ਸੰਗਤ ਵਿਚਾਰੀ ਸਾਰੀ ਆਸ ਰੱਖ ਕੇ ਜਾਂਦੀ ਹੈ ਸਾਰੇ ਤੇ ਉਹ ਕੀ ਹੋ ਜਾਂਦਾ
ਜਾਏ
ਮਨ ਦੀਆਂ ਸੰਤ ਨੂੰ ਅਸੀਂ ਸੰਤ ਨੂੰ ਸ਼ਬਦ ਰੂਪ ਮੰਨਦੇ ਹਾਂ ਸਾਡਾ ਇੱਕੋ ਹੀ ਸੰਤ ਹੈ ਤੇ ਜਿਹੜੇ ਦੇਹਾਂ ਚ ਬਣੀ ਫਿਰਦੇ ਇਹਨਾਂ ਕੋਲੋਂ ਪੜਾਸਾਂ ਹੀ ਲੈਣੀਆਂ ਫਿਰ ਤੇ ਇਹ ਕੋਲ ਹੋਰ ਕੀ ਹੁੰਦਾ ਪੜਾਸ ਹੀ ਹੁੰਦੀ ਹੈ
ਇਹ ਫਲ ਫਿੱਕੇ
ਇੱਥੇ ਮਿੱਠਤ ਆ ਗਿਆ ਬ੍ਰਹਮ ਗਿਆਨ ਸਿੰਬਲ ਰੁੱਖ ਹਲ ਉਹ ਭਾਈ ਜਿੰਨੇ ਮਿੱਠੇ ਫਲ ਹੈ ਸਭ ਛੋਟਿਆਂ ਦਰਖਤਾਂ ਨੇ ਲੱਗਦੇ ਹੈ ਵੱਡਿਆਂ ਨੂੰ ਇਹੋ ਜਿਹੇ ਪੈਂਦੇ ਨੇ ਪੁਆੜੇ ਆ ਵੱਡਾ ਉਹ ਕਹਿੰਦੇ ਭਾਈ ਜਿੰਨੇ ਫਲ ਲੱਗਣਗੇ ਉਹ ਛੋਟੇ ਦਰਖਤ ਨੂੰ ਲੱਗਣਗੇ ਜਿੰਨੇ ਵੀ ਫਲਦਾਰ ਦਰਖਤ ਹੁੰਦੇ ਆ ਔਰ ਛੋਟਿਆਂ ਨੂੰ ਲੱਗ ਕੇ ਫਿਰ ਉਹ ਉਨੇ ਹੀ ਹੋਰ ਨਿਉਂ ਜਾਂਦੇ ਆ ਜਿਉਂ ਜਿਉਂ ਫਲ ਲੱਗੂਗਾ ਉਹ ਹੋਰ ਨੀਵੇਂ ਹੁੰਦੇ ਜਾਂਦੇ ਇਸ ਕਰਕੇ ਮਿੱਠਤ ਨਿਉਣਾ ਹੁੰਦਾ ਨਾ ਦੁਨੀਆਂ ਚ ਸੰਗਤ ਚ ਆਣ ਕੇ ਪਬਲਿਕ ਚ ਆਣ ਕੇ ਬੜਾ ਗਰੀਬ ਜਿਹਾ ਹੋ ਕੇ ਡੰਡੌਤ ਕਰਨੀ ਸਾਰਾ ਉਹ ਕਹਿੰਦਾ ਇਹਦਾ ਹਿਰਦਾ ਨੀ ਨਿਉਂਦਾ ਇਹ ਸਿਰਫ ਦੁਨੀਆਂ ਨੂੰ ਦਿਖਾਉਣ ਲਈ ਆਪਣੇ ਨੂੰ ਇਹ ਆਪਣੇ ਆਪ ਨੂੰ ਆਪ ਹੀ ਨਵਾ ਰਿਹਾ ਬਾਕੀ ਇਹਦੇ ਅੰਦਰ ਕੁਛ ਨੀ ਹੈ ਇਹੋ ਜਿਹੇ ਬੰਦਿਆਂ ਨੂੰ ਉਹ ਤਰਾਜੂ ਦਾ ਹਾਲ ਹੈ ਤੱਕੜੀ ਦਾ ਇਹ ਜਿਹੜੇ ਨਿਉਂਦੇ ਹੈ ਉਹ ਤੇ ਮਿੱਠਤ ਨੀਵੀਂ ਨਾਨਕਾ ਗੁਣ ਚਿਆਈਆਂ ਤੱਕ ਉਹ ਕਹਿੰਦੇ ਜੇ ਤਰਾਜੂ ਨੂੰ ਤੋਲੀਏ ਨਾ ਤੇ ਜਿਹੜਾ ਪੱਲੜੇ ਦਾ ਭਾਰ ਹੁੰਦਾ ਨਾ ਜਿਹ ਚ ਭਾਰ ਪਿਆ ਉਹ ਸਦਾ ਹੀ ਨੀਵਾਂ ਜਾਂਦਾ ਜਿਹੜਾ ਹਲਕਾ ਪੁਲੜਾ ਹੁੰਦਾ ਉਹ ਸਦਾ ਹੀ ਤਾਂ ਜਾਂਦਾ ਤਾਰ
ਤਰਾਜੂ
ਉਹ ਪਾਰਾ ਹੋ ਗਿਆ ਉਹ ਥੱਲੇ ਚਲੇ ਜਾਊਗਾ ਉਹਨੂੰ ਨਿਵੇ ਇੱਕ ਹੋਰ ਵੀ ਨਿਉਂਦੇ ਹੈ ਉਹ ਜਦੋਂ ਸ਼ਿਕਾਰ ਕਰਨ ਜਾਂਦੇ ਆ ਨਾ ਹਰਨਾਂ ਦਾ ਜਾਂ ਸਾਰਾਂ ਦਾ ਉਹ ਬੜਾ ਨਿਉਂ ਨਿਉਂ ਕੇ ਐਨ ਸ਼ਿਸ਼ਤ ਬੰਨ ਕੇ ਜਾਂਦੇ ਆ ਜਿਹੜੇ ਅੱਜ ਕੱਲ ਤੇ ਬੰਦੂਕਾਂ ਤੁਰ ਪਈਆਂ ਸਾਡੇ ਵੀ ਆ ਕੂਹਣੀਆਂ ਕਸੀਆਂ ਪਈਆਂ ਕਈ ਕਈ ਮੀਲ ਅਸੀਂ ਕਰੌਲ ਕਰ ਕਰਕੇ ਚਲੇ ਜਾਣਾ ਪਈ ਉਹ ਹਿਰਨਾਂ ਦੀ ਡਾਰ ਹੈ ਸਾਰੀ ਮੈਂ ਬਾਂਗਰ ਦਾ ਰਹਿਣ ਵਾਲਾ ਸੀ ਮੇਰਾ ਭਰਾ ਵੱਡਾ ਸ਼ਿਕਾਰੀ ਸੀ ਮੈਂ ਤੇ ਨਾਲ ਉੱਦਾਂ ਹੀ ਖਬਰੇ ਉਹ ਮੋਹਲੇ ਚਾਵਲਕਾਰ ਨੇ ਤੁਖ ਕੋ ਮੋਹਲੇ ਲਾਏ, ਉਹ ਸੰਗ ਕੁਸੰਗੀ ਬੈਠਦੇ। ਮੇਰਾ ਵੱਡਾ ਭਰਾ ਬਹੁਤ ਵੱਡਾ ਸ਼ਿਕਾਰੀ ਸੀ, ਔਰ ਉਹ ਵਿਚਾਰੇ ਨਾ ਇੰਨਾ ਸ਼ਿਕਾਰ ਖੇਡਿਆ ਸਾਰਾ, ਉਹ ਮੈਥੋਂ ਪਹਿਲਾਂ ਹੀ ਚੱਲ ਵਸੇ ਆ। ਵੱਡਾ ਸੀ ਲੇਕਿਨ ਉਹ ਹੈ ਬੜਾ ਕਮਾਲ ਦਾ ਬੰਦਾ ਸੀ, ਪਰ ਮੈਂ ਉਹਦਾ ਜਿਹੜਾ ਸਾਥ ਕੀਤਾ, ਖਰੇ ਮੈਨੂੰ ਵੀ ਭੁਗਤਣਾ ਪੈਣਾ, ਪਰ ਅਸੀਂ ਦੇਖਿਆ ਉਹਨਾਂ ਨਾ ਦੋ ਦੋ ਮੀਲ ਕਰੌਲ ਕਰਕੇ ਜਾਣਾ, ਔਰ ਵਿੱਚ ਜਾ ਕੇ ਹਿਰਨਾਂ ਨੇ ਫਿਰ ਬੰਦੂਕ ਮਾਰਨੀ। ਇਸ ਤਰ੍ਹਾਂ ਜਿਹੜੇ ਪੁਰਾਣੇ ਸ਼ਿਕਾਰੀ ਸੀ ਉਹ ਨਿਓ ਕੇ ਜਾਂਦੇ ਸੀ ਐਨ ਤੀਰ ਕਮਾਨ ਲੈ ਕੇ, ਉਹ ਕਹਿੰਦੇ ਇਹ ਜਿਹੜੇ ਅਪਰਾਧ ਕਰਨ ਵਾਲੇ ਆ ਨਾ, ਇਹ ਸੰਗਤ ਚ ਆਣ ਕੇ ਜੂਣਾ ਨਿਓਣਗੇ। ਉਹ ਕਹਿੰਦਾ ਮਾਰਨ ਜਾਂਦਾ ਉਹ ਦੂਣਾ ਨੀ ਆਉਂਦਾ ਹੈ। ਮੈਂ ਦੁਖ ਨਿਵਾਰਨ ਸਾਹਿਬ ਦੇਖਿਆ ਤੜਕੇ ਤੜਕੇ ਸਾਰੇ ਉਹ ਜਿੰਨੇ ਕੀ ਕਰਾਂ, ਮੇਰਾ ਟੱਬਰ ਹੀ ਹੈ ਪਿਛੌਰੀਏ ਜਾਂ ਉੱਧਰਲੇ ਸਾਰੇ ਪਾਪੇ, ਮੈਨੂੰ ਉੱਥੇ ਸਾਰੇ 12 ਸਾਲ ਮੈਂ ਇਹਨਾਂ 'ਚ ਹੀ ਰਿਹਾ। ਉਹ ਜਦੋਂ ਉੱਥੇ ਜਾਣਾ ਉਹਨਾਂ ਨੇ ਨਿਓ ਨਿਓ ਕੇ ਪਹਿਲੀਆਂ ਪੌੜੀਆਂ 'ਚ ਬਾਹਰ ਐਂ ਪੱਲੇ ਘੱਟ ਨਪੇਨੇ ਹੈ, ਘੱਟ ਤੁਲੇਨੇ ਹੈ, ਝੂਠ ਬੁਲੇਨੇ ਹੈ, ਪਰ ਤਹਿਨੇ ਹੈ ਅਪਰਾਧੀ। ਮਹਾਰਾਜ ਨੇ ਨਿਚੋੜ ਕੱਢਿਆ ਸੀਸ ਨੇ ਨਵਾਇ ਹੈ ਸੀਸ ਨੇ ਯਾਰ ਰਿਹਾ ਹੱਲੇ ਪਹਿਲੇ ਨਾ ਫੇਰ ਅਗਲਾ ਸਲੋਕ ਛੱਡਿਆ, ਉਹ ਆਪਾਂ ਜੁਗਨੀ ਦੀ ਤਰਜ਼ ਤੇ ਲੈਨੇ ਆ। ਜੁਗਨੀ ਜਾ ਬੜੀ ਮੁਲਤਾਨ, ਉੱਥੇ ਬੜੇ ਬੜੇ ਪਹਿਲਵਾਨ ਖਾਂਦੇ ਗਿਰੀਆਂ ਤੇ ਬਦਾਮ, ਪੈਂਦੇ ਲੱਠਾ ਤੇ ਹਲਵਾ, ਮਾਰਦੇ ਮੁੱਕੀ ਕਰਦੇ ਜਾਨ। ਵੀਰ ਮੇਰਿਆ ਵੇ ਜੁਗਨੀ, ਵੀਰ ਮੇਰਿਆ ਵੇ ਜੁਗਨੀ ਕਹਿੰਦੀ ਹੈ, ਨਾਮ ਅਲੀ ਦਾ ਲੈਂਦੀ ਹੈ। ਸਾਡੀ ਸਾਰੀ ਵਾਰ ਹੀ ਟੁੰਡੇ ਇਸ ਰਾਜੇ ਦੀ ਧੁਨੀ, ਪੁਰਾਣੀਆਂ ਪਿੰਡਾਂ ਦੀਆਂ ਧੁਨੀਆਂ ਤੇ। ਮਹਾਰਾਜ ਦੇਖੋ ਕਿੱਡਾ ਇਸ ਧੁਨੀ ਦੇ ਉੱਤੇ ਗਿਆਨ ਦੇ ਰਿਹਾ ਹੈ। ਮਹੱਲਾ ਪਹਿਲਾ, ਪੜ ਪੁਸਤਕ ਸੰਧਿਆ ਬਾਦੰ, ਪੜ ਪੁਸਤਕ ਸੰਧਿਆ ਬਾਦੰ। ਤੂੰ ਭਾਈ ਸ਼ਾਮ ਨੂੰ ਤੇ ਸੰਧਿਆ ਵੇਲੇ ਬੜੀਆਂ ਪੁਸਤਕਾਂ ਧਾਰਮਿਕ ਮਾਰ ਰਹਿ ਰਾਸ ਕਰਦਾ, ਸ਼ਾਮ ਨੂੰ ਐਨ ਜੀ ਪਾਠ ਨਾ ਖੁੱਲ ਜਾਏ, ਪੜ ਪੁਸਤਕ ਸੰਧਿਆ। ਫਿਰ ਤੂੰ ਵਾਦ ਵਿਵਾਦ ਵੀ ਬੜਾ ਕਰਦਾ, ਪੜ ਪੁਸਤਕ ਸੰਧਿਆ ਬਾਦੰਗ। ਫਿਰ ਤੂੰ ਸੇਲ ਨੂੰ ਪੂਜ ਕੇ ਤੇ ਮੋਹਰੇ ਤੂੰ ਬਗਲੇ ਅੰਗ ਨੂੰ ਸਮਾਧੀ ਲਾ ਕੇ ਬਹਿ ਜਾਂਦਾ। ਪੜ ਪੁਸਤਕ ਸੰਧਿਆ ਬਾਦੰਗ, ਪੜ ਪੁਸਤਕ ਸੰਧਿਆ ਬਾਦੰਗ, ਸੇਲ ਪੂਜ ਸੇ ਬਗਲ ਸਮਾਧੰ, ਸੇਲ ਪੂਜ ਸੇ ਬਗਲ ਸਮਾਧੰ। ਪਰ ਤੇਰੇ ਮੂੰਹ ਦੇ ਉੱਤੇ ਝੂਠ ਐ ਫੱਬਦਾ ਹੈ ਜਿੱਦਾਂ ਗਹਿਣਾ ਪਾਇਆ ਹੁੰਦਾ। ਮੂੰਹ ਥਾਣੀ ਤੂੰ ਇੰਨਾ ਝੂਠ ਬੋਲਦਾ ਜਿੱਦਾਂ ਕਿਸੇ ਨਾ ਗਹਿਣਾ ਮੂੰਹ ਦੇ ਉੱਤੇ ਪਾਇਆ ਹੋਵੇ। ਮੁੱਖ ਝੂਠ ਭੁੱਖਣ ਸਾਰੰ, ਮੁੱਖ ਝੂਠ ਭੁੱਖਣ ਸਾਰੰ। ਫਿਰ ਤਿੰਨ ਵਾਲੇ ਤਿੰਨ 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 ਵੇਲੇ ਤੂੰ ਗਾਇਤਰੀ ਦਾ ਪਾਠ ਕਰਦਾ ਹਾਂ, ਤ੍ਰੈਪਾਲ ਤਿਹਾਰ ਵਿਚਾਰਨ, ਤ੍ਰੈਪਾਲ ਤਿਹਾਰ ਵਿਚਾਰਨ। ਪੜ ਪੁਸਤਕ ਸੰਧਿਆ ਬਾਦੰ, ਫਿਰ ਪੂਜਸ ਬਗਲ ਸਮਾਧੰ, ਮੁਖ ਝੂਠ ਭੁੱਖਣ ਸਾਰੰ, ਤ੍ਰੈਪਾਲ ਤਿਹਾਰ ਵਿਚਾਰਨ। ਫਿਰ ਤੂੰ ਬੜੀਆਂ ਮਾਲਾ ਪਾਉਣਾ, ਉੱਤੇ ਵੀ ਸਰਬ ਲੋਹ ਦੀਆਂ, ਗਲ ਚ ਵੀ ਸਰਬ ਲੋਹ ਦੀਆਂ, ਉਨ ਦੀਆਂ ਮਾਲਾ, ਨਾਮ ਧਾਰੀਆਂ ਦੀਆਂ ਉਹਨਾਂ ਦੀਆਂ ਮਾਲਾ ਦਾ ਸਾਹ ਵੀ ਕੋਈ ਨਹੀਂ ਹੈ। ਥੱਲੇ ਘੁੱਟਵੇਂ ਪਜਾਮੇ, ਉੱਤੇ ਟੇਢੀਆਂ ਮੇਢੀਆਂ ਪੱਗਾਂ, ਮਾਰ ਉਨ ਦੀਆਂ ਮਾਲਾਂ, ਹੱਥ ਚ ਵੀ ਸਾਰੇ। ਉਹ ਕਹਿੰਦੇ ਗੱਲ ਮਾਲਾ ਤਿਲਕ ਲਾਟਨ, ਗੱਲ ਮਾਲਾ ਤਿਲਕ ਲਾਟਨ। ਫਿਰ ਹੋਰ ਕੰਮ ਕਰਦਾ ਤੂੰ, ਤੂੰ ਦੋ ਕੱਛੇ ਰੱਖਦਾ। ਉਹ ਬਾਹਮਣ ਰੱਖਦੇ ਸੀ ਮਾਰ, ਬਾਬਾ ਨਾਨਕ ਲਿਖ ਲਿਆ, ਦੋਏ ਧੋਤੀ ਵਸਤਕ ਪਾਟਨ, ਦੋਏ ਧੋਤੀ ਵਸਤਕ ਪਾਟਨ। ਓਏ ਕੱਛੇ ਤੇ ਮਹਾਰਾਜ ਨੇ ਤੁਹਾਨੂੰ ਪਰਦਾ ਟੱਕਣ ਨਹੀਂ ਦਿੰਦੇ ਸੀ, ਮੁਸਲਮਾਨ ਬਾਹਰ ਨੰਗੇ ਨਾ ਆਉਂਦੇ ਸੀ। ਇਹ ਤਾਂ ਕਛਹਿਰਾ ਆਜ਼ਾਦ ਕੀਤਾ ਸੀ ਮਹਾਰਾਜ ਨੇ। ਕਛਹਿਰਾ ਮੁਸਲਮਾਨ ਕਦੀ ਕੱਪੜਾ ਪਾ ਕੇ ਨਹੀਂ ਨਹਾਉਂਦਾ, ਉਹ ਇੱਕ ਹੱਥ ਅੱਗੇ ਰੱਖ ਲੈਂਦਾ, ਇੱਕ ਹੱਥ ਅੱਗੇ ਚਾਦਰਾ ਖੋਲ ਕੇ ਜਾ ਦਰਿਆ ਜਾਂ ਨਦੀ 'ਚ ਛਾਲ ਮਾਰ ਦਿੰਦੇ। ਮਹਾਰਾਜ ਕਹਿੰਦੇ ਬੜੇ ਬਹੁਦੇ ਲੋਕ ਹੈ, ਇਹ ਕਿੱਧਰੋਂ ਤੁਰਕ ਪਠਾਣ, ਇੱਧਰੋਂ ਮੁਗਲ ਆ ਗਏ, ਇਹਨਾਂ ਨੂੰ ਸ਼ਰਮ ਹੀ ਕੋਈ ਨਹੀਂ। ਮਹਾਰਾਜ ਨੇ ਕਛਹਿਰਾ ਇਹ ਸ਼ੁਰੂ ਤੋਂ ਹੀ ਹਨੂਮਾਨ ਵੇਲੇ ਤੋਂ ਇਹ ਜੰਗੋਟੀ ਤੁਰੇ ਆਉਂਦੀ ਹੈ। ਇਸ ਕਰਕੇ ਜਿਹੜਾ ਕਛਹਿਰਾ ਹੈ ਇਹ ਮਹਾਰਾਜ ਨਾਲ ਤੁਹਾਡਾ ਪਰਦਾ ਟੱਕਣ ਨਹੀਂ ਦਿੱਤਾ ਸੀ, ਨਾ ਕਿ ਤੁਸੀਂ ਗੁਸਲਖਾਨਿਆਂ 'ਚ ਤਿਲਕਦੇ ਫਿਰੋ ਵੀ ਇਹਦਾ ਕਰੰਟ ਨਹੀਂ ਮੁੱਕਣ ਦੇਣਾ ਦੂਸਰੇ ਕਛਹਿਰੇ 'ਚੋਂ। ਇੱਕ ਪਾ ਕੇ ਦੂਸਰਾ ਉਹ ਰਾਮ ਨਾਲ ਤੁਸੀਂ ਗੁਸਲਖਾਨੇ ਬੰਦ ਬਣੇ ਹੈ, ਰਾਮ ਨਾਲ ਸਾਰਾ ਸਰੀਰ ਧੋਵੋ, ਕਿਉਂ ਔਖੇ ਹੋਣ ਡਏ ਹੋ? ਸੌ ਵਿਜੀ ਆਪਣਾ ਕੀ ਆ, ਬਹੁ ਭੇਖ ਕੀ ਆ, ਦੇਹੀ ਦੁੱਖ ਦੀ ਆ। ਦੋ ਕਛਹਿਰੇ ਉਹ ਸੁੱਕੇ ਨਾ, ਉਹ ਇੱਕ ਲੱਕ ਨਾ ਵਧਾ ਹੁੰਦਾ, ਦੂਸਰਾ ਸਾਰਾ। ਉਹ ਭਾਈ ਅੱਜ ਕੱਲ੍ਹ ਬੜੀਆਂ ਸੋਹਣੀਆਂ ਮਸ਼ੀਨਾਂ ਤੁਰ ਪਈਆਂ, ਉਹ ਸੇ ਵੇਲੇ ਧੋ ਦਿੰਦੀਆਂ, ਸੁਕਾ ਦਿੰਦੀਆਂ, ਆਰਾਮ ਨਾਲ ਕਛਹਿਰਾ ਪੜਦਾ ਰੱਖੋ ਤੁਸੀਂ। ਪਾਰਾ ਮਹਾਰਾਜ ਦੋ ਧੋਤੀਆਂ ਬਾਹਮਣ ਰੱਖਦੇ ਸੀ, ਵਾਰ ਚੋਂ ਅਸੀਂ ਕੁਛ ਚੀਜ਼ ਕੱਢਣੀ ਆ ਬਾਬੇ ਨਾਨਕ ਦੀ ਬਾਣੀ ਚੋਂ, ਰੋਜ਼ ਇਹਨੂੰ ਪੜ੍ਹੀ ਜਾਂਦੀ ਸਾਰੀ ਸਿੱਖੀ, ਔਰ ਉਹਨਾਂ ਕਰਮਾਂ 'ਚ ਪਈ ਜਾਂਦੀ ਹੈ ਹਿੰਦੂਇਜ਼ਮ। ਇਹ ਹਿੰਦੂ ਬਾਹਮਣ ਕਰਦੇ ਸੀ, ਦੋਏ ਧੋਤੀ ਬਸਤਰ ਕਪਾਟਨ, ਦੋਏ ਧੋਤੀ ਬਸਤਰ ਕਪਾਟਨ, ਬਸਤਰ ਕੀ ਉਹ ਸਦਾ ਹੀ ਸਿਰ ਢੱਕ ਕੇ ਰੱਖਦੇ ਨੇ। ਹਲੀ ਵੀ ਰਮਾਇਣ ਦਾ ਪਾਠ ਸਾਰਾ ਦੇਖ ਲਓ, ਧੋਤੀ ਉੱਤੇ ਕਰ ਲੈਣਗੇ, ਸਾਡੇ ਸਿੱਖ ਵੀ ਸਿਰ ਨਹੀਂ ਨੰਗਾ ਹੋਣ ਦੇਣਗੇ। ਉਹ ਭਾਈ ਨੂੰ ਧੁੱਪ ਲੱਗਣ ਦੀ, ਉਹ ਬਾਹਰ ਕੇਸ ਖਿਲਾਰੇ ਆ ਜਾਂ ਸਾਰੇ ਆ ਰੋਟੀ ਖਾਣ ਵੇਲੇ, ਉੱਧਰ ਲੰਗਰ 'ਚ ਜੇ ਕੋਈ ਨੰਗੇ ਸਿਰ ਬੀਬੀ ਆ ਜਾਏ, ਮਾਰ ਨੂੰ ਐਂ ਪੈਂਦੇ ਆ, ਬੀਬੀ ਸਿਰ ਢੱਕ, ਉਹ ਸਿਰ ਬਾਹਮਣ ਢੱਕਦੇ ਸੀ। ਇਹ ਗੱਲ ਲੈਦਾ ਵੀ ਸਾਡੇ ਦੇਸ਼ ਦਾ ਰਿਵਾਜ਼ ਹੈ ਵੀ ਜਿੱਥੇ ਜਾਓ ਤੁਸੀਂ ਜੁੱਤੀ ਲਾਹ ਕੇ ਜਾਓ, ਸਿਰ ਢੱਕ ਕੇ ਜਾਓ, ਅਦਬ ਦੀ ਨਿਸ਼ਾਨੀ ਹੈ ਇੱਕ। ਇਹਦੇ ਵੀ ਇਹ ਬ੍ਰਹਮ ਗਿਆਨ 'ਚ ਵੜ ਗਈ। ਅੰਗਰੇਜ਼ ਕੀ ਕਰਦੇ ਆ, ਉਹ ਜੁੱਤੀ ਪਾ ਰੱਖਦੇ, ਉਹ ਸਿਰ ਨੰਗਾ ਕਰ ਲੈਂਦੇ, ਹੈਠ ਚੱਕਦੇ, ਉਹਨਾਂ ਦਾ ਰਿਵਾਜ ਹੈ। ਇਸ ਕਰਕੇ ਥਾਂ ਥਾਂ ਦਾ ਰਿਵਾਜ ਆਇਆ, ਬਾਰੀ ਕੋਈ ਤੇ ਰੰਬੇ ਦਾਤੀ ਬਦਲ ਜਾਂਦੇ ਉਹਨਾਂ ਦਾ ਡਿਜ਼ਾਇਨ। ਸਾਡੇ ਪਿੰਡਾਂ 'ਚ ਗੱਲ ਮਸ਼ਹੂਰ ਹੈ, 12 ਕੋਹ ਦੇ ਉੱਤੇ ਜਾ ਕੇ ਹਰ ਰੰਬੇ ਦਾ ਦਾਤੀ ਦਾ ਡਿਜ਼ਾਇਨ ਬਦਲ ਜਾਊਗਾ। ਇਹ ਦੇਸ਼ ਦੇਸ਼ ਦੀ ਆਪਣੀ ਸਾਰਿਆਂ ਦੇ ਰਿਵਾਜ਼ ਹੁੰਦੇ ਸੀ। ਇਹ ਸਾਡੇ ਰਿਵਾਜ਼ ਹੈ ਵੀ ਸਿਰ ਢੱਕ ਲਓ, ਇਹ ਚੰਗੀ ਚੀਜ਼ ਹੈ, ਇਹਨੂੰ ਸਾਂਭ ਕੇ ਰੱਖਣਾ ਚਾਹੀਦਾ, ਵਾਲਾਂ ਨੂੰ। ਇਹ ਤਾਂ ਨਹੀਂ ਵੀ ਜੇ ਕਿਤੇ ਨੰਗੇ ਹੋ ਗਏ ਤਾਂ ਤੁਸੀਂ ਬ੍ਰਹਮ ਗਿਆਨ, ਤੁਹਾਡਾ ਅੰਮ੍ਰਿਤ ਟੁੱਟ ਗਿਆ। ਦੋਏ ਧੋਤੀ ਬਸਤਰ ਕਪਾਟ, ਕਪਾਟ ਕਹਿੰਦੇ ਆ ਸਿਰ ਤੇ ਰੱਖਣ ਨੂੰ, ਕਪਾਟ ਕਹਿੰਦੇ ਸਿਰ ਤੇ। ਬਾਬੇ ਨਾਨਕ ਦੀ ਬਾਣੀ ਸਮਝੀਏ ਅੱਜ ਵੀ ਉਹ ਵਾਰ ਦੇ ਵਿੱਚ ਰੋਜ਼ ਬਾਹਾਂ ਖੜੀਆਂ ਕਰ ਕਰਕੇ ਕੀ ਸਾਨੂੰ ਕਹਿ ਰਿਹਾ, ਇਸ ਬ੍ਰਾਹਮਣਵਾਦ ਤੋਂ ਦੂਰ ਕਰ ਰਿਹਾ ਵੀ ਜੇ ਕਿਤੇ ਸਿਰ ਨੰਗਾ ਵੀ ਹੋ ਗਿਆ ਤੇ ਤੁਹਾਡਾ ਕੋਈ ਅੰਮ੍ਰਿਤ ਨਹੀਂ ਟੁੱਟ ਜਾਂਦਾ, ਕੋਈ ਇਹ ਵਿਆਹ ਐਸੀ ਨਹੀਂ ਹੈ ਗੁਰਮਤ ਤੋਂ ਉਲਟ ਚੀਜ਼। ਇਹ ਬਾਹਮਣ ਕਰਦੇ ਸੀ ਇਹੋ ਜਿਹੀਆਂ ਸਾਰੀਆਂ ਸ਼ਰ੍ਹਾ ਦੀਆਂ ਚੀਜ਼ਾਂ। ਦੋਏ ਧੋਤੀ ਬਸਤਰ ਕਪਾਟਨ, ਦੋਏ ਧੋਤੀ ਬਸਤਰ ਕਪਾਟਨ, ਜੇ ਜਾਣ ਸੇ ਬਰਮਨ ਕਰਮ। ਜੇ ਤੂੰ ਇਹਨੂੰ ਕਹੇ ਬ੍ਰਹਮਾ ਨੂੰ ਮਿਲਣ ਦਾ ਕੋਈ ਕੰਮ ਹੈ, ਇਹ ਬ੍ਰਹਮ ਗਿਆਨ ਤੇ ਆਜੂਗਾ। ਉਹ ਕਹਿੰਦਾ ਜੇ ਜਾਣ ਸ ਬ੍ਰਹਮ ਕਰਮ, ਸਭ ਫੋਟਕ ਨੇ ਚੋ ਕਰਮ, ਸਭ ਫੋਟਕ ਨੇ ਚੋ ਕਰਮ। ਭਾਈ ਕੀ ਕਰਨਾ, ਤੋ ਨਾਨਕ ਨੇ ਚੋ, ਤੋ ਨਾਨਕ ਨੇ ਚੋ ਧਿਆਵੈ, ਬਿਨ ਸਤਿਗੁਰ ਵਾਟ ਨ ਪਾਵੈ, ਤੋ ਨਾਨਕ ਨੇ ਚੋ ਧਿਆਵੈ, ਤੋ ਨਾਨਕ ਨੇ ਚੋ ਧਿਆਵੈ, ਬਿਨ ਸਤਿਗੁਰ ਵਾਟ ਨ ਪਾਵੈ। ਆਓ ਫਿਰ ਲਾਈਏ ਪੜ ਪੁਸਤਕ ਸੰਧਿਆ ਬਾਦ, ਸਿਲ ਪੂਜ ਸਬਦਲ ਸਮਾਦਨ, ਮੁਖ ਝੂਟ ਬਭੂਖਣ ਸਾਰਨ, ਜੈ ਪਾਲ ਤਿਹਾਰ ਵਿਚਾਰਨ, ਗਲ ਮਾਲਾ ਤਿਲਕ ਲਲਾਟਨ, ਦੋਇ ਧੋਤੀ ਬਸਤਕ ਪਾਟਨ, ਜੇ ਜਾਣਸ ਬ੍ਰਹਮਨ ਕਰਮਨ, ਸਭ ਫੋਕਟ ਨਹਿ ਚੋ ਕਰਮਨ, ਤਹ ਨਾਨਕ ਨਹਿ ਚੋ, ਸਾਬਤ ਕਰੀਏ ਵੀ ਜਿਹੜੀ ਬਾਣੀ ਸਾਡੇ ਗੁਰੂ ਗ੍ਰੰਥ ਸਾਹਿਬ 'ਚ ਆਈ ਹੈ ਭਗਤਾਂ ਦੀ, ਉਹ ਕਿੱਦਾਂ ਗੁਰੂ ਨਾਨਕ ਦੇ ਸਿੱਖ ਨੇ, ਉਹਨਾਂ ਨੇ ਕਿੱਦਾਂ ਲਿਪੀ ਸਿੱਖੀ ਹੈ ਗੁਰਮੁਖੀ, ਔਰ ਉਸੇ ਗੁਰਮੁਖੀ ਲਿਪੀ 'ਚ ਉਹਨਾਂ ਨੇ ਸ਼ਬਦ ਪੇਸ਼ ਕੀਤੇ ਇਸ ਗ੍ਰੰਥ ਨੂੰ ਕੰਪਾਈਲ ਕਰਨ ਲਈ ਮੋਹਰੇ। ਅੱਜ ਅਸੀਂ ਉਸ ਬੇਣੀ ਭਗਤ ਦਾ ਸ਼ਬਦ ਦਿੰਦੇ ਹਾਂ ਜਿਹੜਾ ਹੂ ਬਹੂ ਗੁਰੂ ਨਾਨਕ ਦੀ ਨਕਲ ਹੈ, ਜਿੱਥੋਂ ਸਾਬਤ ਹੋ ਜੂ ਵੀ ਸਾਰਿਆਂ ਭਗਤਾਂ ਨਾਲ ਹੀ ਗੁਰੂ ਨਾਨਕ ਕੋਲੋਂ ਦੀਖਿਆ ਲਈ ਹੈ ਔਰ ਉਹਨਾਂ ਦੇ ਸਿੱਖ ਬਣੇ ਹੈ, ਤਾਂ ਉਹਨਾਂ ਦੀ ਬਾਣੀ ਆਈ ਹੈ। ਅਗਲਾ ਅਸੀਂ ਸ਼ਬਦ ਭਗਤ ਬੇਣੀ ਜੀ ਦਾ ਲੈਂਦੇ ਹਾਂ ਔਰ ਇਸੇ ਹੀ ਬਣਤਰ ਦਾ ਉਹ ਸ਼ਬਦ ਹੈ। ਪ੍ਰਭਾਤੀ ਭਗਤ ਬੇਣੀ ਜੀ ਕੀ ਕਹੂ, ਸਤਿਗੁਰ ਪ੍ਰਸਾਦ ਤਨੇ ਚੰਦਨ ਮਸਤਕ ਪਾਤੀ,
तने चंदन मस्तक पाती रिद अंतर कर तिलकाती
कहिंदा तू मथे दे उत्ते बड़े लेप लाप कीते है चंदन दे सारे ते दिल दे तेरे च छुरी है अंदर तेरे छुरी लुकी पई है रिद अंतर कर तिलकाती ठग दिष्ट बगा लिवलावा तू ठगा है असल ठग है तू बनारस दा और तू लिब दे विच फिर बैठ जाना ठग दिष्ट बगा लिवला बगा कहिंदे बगले नू जिदा बगला ऐन इक लत चक के ते ऐन बैठा हुंदा जिदा इनू उथू तुरिया बगला भगत ओ जदू मच्छी देखदा ऐ चपट चक लैंदा ठग बग ठग दिष्ट बगा लिवला ठग दिष्ट बगा लिवला देख वैष्णो परण मुख भागा देख वैष्णो प्राण मुख भागा कल भगवत बिंद चरामन कल भगवत बिंद चराग कूर दृष्ट रड़ा निस्बादन कूर दृष्ट रता निस्बादन कूर दृष्ट रड़ा निस्बादन कूर दी दृष्टि ना तू रत्या पिया है भैड़ी नजर नाल ते ए रहाओ दी तुक रखी उन्हां ना कूड दृष्ट रत्ता निस्बादन निस्बादन रोज क्रूर आ रोज तू तेरी अठो पैर ही दिन ते रात।